ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਤੋਟਕ ਛੰਦ ਬੁੱਧ ਕੋ ਫਲ ਸਾਰ ਵਿਚਾਰ ਗਹਿ, ਤਨ ਕੋ ਫਲ ਸਾਰ ਬ੍ਰਤਾਦ ਗਹਿ, ਤਨ ਕੋ ਫਲ ਸਾਰ ਸੁਪਾਤਰ ਦਿਜੈ, ਫਲ ਸਾਰ ਗਿਰਾ ਸਭ ਪ੍ਰੀਤ ਕਿਜੈ। ਬੁੱਧ ਕੋ ਫਲ ਸਾਰ ਵਿਚਾਰ ਗਹਿ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪੰਡਿਤ ਹਰਦਿਆਲ ਜੀ ਜੋ ਗ੍ਰੰਥ ਕਰਤਾ ਹਨ, ਉਹਨਾਂ ਦਾ ਲਿਖਿਆ ਹੋਇਆ ਸਾਗਤਾਵਲੀ ਗ੍ਰੰਥ ਆਪਾਂ ਪੜ੍ਹ ਵਿਚਾਰ ਰਹੇ ਹਾਂ। ਸੱਤਵੇਂ ਅਧਿਆਏ ਦੀ ਵਿਚਾਰ ਚੱਲ ਰਹੀ ਸੀ। ਆਪਾਂ ਜਿਹੜੇ ਹੈ ਉਹ ਛੰਦ 6-7 ਦੇ ਕਰੀਬ ਕਰ ਚੁੱਕੇ ਹਾਂ। ਸੱਤਵੇਂ ਅਧਿਆਏ ਦੇ ਸਵਾਈਆ ਪੜ੍ਹਿਆ ਸੀ ਵੀ ਇਹ ਮਨੁੱਖ ਸਾਰੇ ਭਰਮ ਕਲੇ ਸ਼ਿਕਵੇ ਛੱਡ ਕੇ ਹਿਰਦੇ ਵਿੱਚ ਸੰਤਾਂ ਦੇ ਬਚਨ ਬਾਣੀ ਧਾਰ, ਕਿਉਂਕਿ ਉਹ ਸਮਾਂ ਹੋਣੀ ਆ ਹੋਣੀ ਆ ਹੋਣੀ ਆ। ਭਾਵ ਮਨੁੱਖਾ ਜਨਮ ਵਿੱਚ ਹੀ ਤੂੰ ਸੰਤਾਂ ਦੇ ਬਚਨ ਵੀ ਕਮਾ ਸਕਦਾ ਅਤੇ ਮੁਕਤ ਹੋ ਸਕਦਾ। ਕੁੱਤਾ ਵਿਲਾ ਬਣ ਕੇ ਜਿਹੜਾ ਹੈ ਤੂੰ ਕੁਝ ਨਹੀਂ ਕਰ ਸਕੇਗਾ, ਅਤੇ ਨਾ ਤਾਂ ਸਾਧੂ ਕਿਸੇ ਦਾ ਬਚਨ ਹੀ ਕਮਾ ਸਕੇਗਾ। ਕੁੱਤਾ ਬਿੱਲਾ ਬਣਿਆ ਸਮਝ ਨਹੀਂ ਪੈਂਦੀ ਹੈ, ਮਨੁੱਖ ਜਨਮ ਬਣ ਕੇ ਇਸ ਬਚਨਾਂ ਦੀ ਸਮਝ ਪੈਂਦੀ, ਕਿਉਂਕਿ ਤੂੰ ਵੀ ਮਨੁੱਖ ਹੈ। ਅਤੇ ਇਸ ਕਰਕੇ ਸੰਤਾਂ ਦੇ ਬਚਨ ਕਮਾ ਜਿਹੜੇ ਸਵਾ ਸਵਾ ਸਿਮਰਨ ਕਰਦੇ ਹੈ, ਜਿਹੜੇ ਅੱਠੇ ਪੈਰ ਨਾਮ ਦੀ ਕਮਾਈ ਕਰਦੇ ਹੈ, ਉਹ ਸੰਤਾਂ ਦੇ ਤੋਂ ਬਚਨ ਕਮਾਉਣਾ ਕਰ। ਇਹ ਵਿਚਾਰ ਆਪਾਂ ਬੜੀ ਵਿਚਾਰੀ ਸੀ, ਅੱਜ ਤੋਟਕ ਛੰਦ ਦੀ ਵਿਚਾਰ ਕਰਾਂਗੇ। ਬੁੱਧ ਕੋ ਫਲ ਸਾਰ ਵਿਚਾਰ ਗਹਿ, ਜਿੱਥੇ ਗਹਿ ਪਾਠ ਹੈ ਇੱਥੇ ਕਈ ਰਹੇ ਪਾਠ ਕਰ ਦਿੰਦੇ, ਕਿ ਥੱਲੇ ਵੀ ਦੂਸਰੀ ਤੁੱਕ 'ਚ ਵੀ ਬਰਤਾਤ ਗਹਿ ਵੀ ਆਉਂਦਾ, ਪਰ ਮੁੱਖ ਪਾਠ ਇਹ ਗਹਿ ਪਾਠ ਹੀ ਹੈ। ਗਹਿ ਦੇ ਨਾਲ ਹੀ ਅਰਥ ਕਰਨਾ ਕਿ ਬੁੱਧੀ ਦਾ, ਕਹਿੰਦੇ ਆ ਪੰਡਿਤ ਹਰਦਿਆਲ ਜੀ ਵੀ, ਫਲ ਜਿਹੜਾ ਸ੍ਰੇਸ਼ਟ ਉਹ ਕੀ ਹੈ? ਕਹਿੰਦੇ ਉਹ ਇਹ ਫਲ ਆ ਸ੍ਰੇਸ਼ਟ ਵਿਚਾਰ ਗਹਿ, ਜਿਹੜੀ ਚੰਗੀ ਚੰਗੀ ਵਿਚਾਰ ਹੈ ਨਾ, ਚੰਗੇ ਵਿਚਾਰ ਆ, ਸ਼ੁਭ ਵਿਚਾਰ ਆ, ਚੰਗੀ ਸੋਚ ਆ, ਉਹ ਚੰਗੀ ਸੋਚ ਵਿਚਾਰ ਨੂੰ ਗਹਿ ਕਹੀਏ, ਗ੍ਰਹਿਣ ਕਰੇ ਪਕੜੇ। ਠੀਕ ਹੈ ਜੀ, ਉਹਨਾਂ ਨੂੰ ਵਚਨਾਂ ਨੂੰ ਗ੍ਰਹਿਣ ਕਰੇ ਜਿਹੜੇ ਚੰਗੇ ਆ ਸ੍ਰੇਸ਼ਟ ਆ। ਅਤੇ ਜੇ ਪਾਠ 'ਤੇ ਰਹੇ ਹੋਵੇ ਫਿਰ ਅਰਥ ਇੱਦਾਂ ਹੋ ਜਾਣਾ ਵੀ ਬੁੱਧ ਕੋ ਫਲ ਸਾਰ, ਬੁੱਧੀ ਦਾ ਸਾਰ ਕੇ ਸ੍ਰੇਸ਼ਟ ਫਲ ਇਹ ਹੈ ਕਿ ਉਹ ਜਿਹੜੀ ਚੰਗੀ ਸੋਚ ਵਿਚਾਰ ਆ, ਉਹ ਚੰਗੀ ਸੋਚ ਵਿਚਾਰ ਕੀ ਹੈ? ਝੂਠ ਸੱਚ ਦੀ ਵਿਚਾਰ ਜਾਣੇ, ਉਸਨੂੰ ਕਹਿ ਕਹੀ ਗ੍ਰਹਿਣ ਕਰੇ। ਜੇ ਰਹੇ ਪਾਠ ਹੈ ਤਾਂ ਉਸ ਵਿਚਾਰ ਨੂੰ ਜਿਹੜਾ ਕਰਦਾ ਰਹੇ, ਹਾਂਜੀ, ਸੱਤ ਸੱਤ ਦੀ ਵਿਚਾਰ ਨੂੰ ਕਰਦਾ ਰਹੇ, ਰਹੇ ਪਾਠ ਫਿਰ ਰਹੇ ਅਰਥ ਲਾ ਦੇਣਾ। ਜੇ ਗਹਿ ਪਾਠ ਮੁੱਖ ਪਾਠ ਹੈ, ਉਹੀ ਸਮਝਣਾ ਮੁੱਖ ਪਾਠ, ਤਾਂ ਉਹਦਾ ਅਰਥ ਗ੍ਰਹਿਣ ਕਰੇ। ਪਰ ਸੱਤ ਸੱਤ ਦੀ ਵਿਚਾਰ ਨੂੰ ਜਿਹੜਾ ਉਹਨੂੰ ਗ੍ਰਹਿਣ ਕਰੇ। ਸੱਤ ਕੀ ਆ? ਅਸੱਤ ਕੀ ਆ? ਝੂਠ ਕੀ ਆ? ਸੱਚ ਕੀ ਆ? ਸਾਰ ਕੀ ਆ? ਅਸਾਰ ਕੀ ਆ? ਸ੍ਰੇਸ਼ਟ ਕੀ ਆ? ਅਸ੍ਰੇਸ਼ਟ ਕੀ ਆ? ਇਹ ਜਿਹੜੀ ਚੰਗੀ ਸੋਚ ਵਿਚਾਰ ਇਹਨੂੰ ਗ੍ਰਹਿਣ ਕਰੇ। ਬੁੱਧੀ ਦਾ ਇਹੀ ਸ੍ਰੇਸ਼ਟ ਫਲ ਹੈ, ਨਹੀਂ ਤਾਂ ਬੁੱਧੀ ਕਿਸੇ ਕੰਮ ਦੀ ਨਹੀਂ ਹੈ। ਜੇ ਚੰਗੀ ਸੋਚ ਵਿਚਾਰ ਗ੍ਰਹਿਣ ਨਹੀਂ ਕਰ ਸਕਦੀ, ਕੂੜ ਨੂੰ ਗ੍ਰਹਿਣ ਕਰਦੀ ਹੈ। ਤਨ ਕੋ ਫਲ ਸਾਰ ਬ੍ਰਤਾਦ ਗਹਿ, ਫਿਰ ਤਨ ਕਹੀਏ ਸਰੀਰ, ਕੋ ਦਾ ਅਰਥ ਦੋ ਦਾ ਲਾਉਣਾ ਇੱਥੇ, ਜਿੰਨੇ ਕੋ ਸ਼ਬਦ ਆਏ ਨਾ ਇਸ ਵਿੱਚ ਤਿੰਨੇ ਤੁਕਾਂ ਵਿੱਚ, ਉਹਦਾ ਦਾ ਹੀ ਅਰਥ ਲੱਗੂ। ਤਨ ਸਰੀਰ ਦਾ ਜਿਹੜਾ ਸਾ ਸ੍ਰੇਸ਼ਟ ਫਲ ਇਹ ਹੈ ਕਿ ਬ੍ਰਤਾਦ, ਬ੍ਰਤ ਤੋਂ ਲੈ ਕੇ ਨਿਯਮ ਸੰਜਮ ਆਦਿ ਜਿਹੜੇ ਹਨ ਉਹਨਾਂ ਨੂੰ ਕਹੇ ਕਹੀਏ ਗ੍ਰਹਿਣ ਕਰੇ, ਭਾਵ ਨਿਜਮ ਵਿੱਚ ਰਹਿਣਾ। ਸਰੀਰ ਦਾ ਇਹ ਸ੍ਰੇਸ਼ਟ ਫਲ ਆ, ਉਹਦੇ ਵਿੱਚ ਨਿਯਮ ਵੱਧ ਹੋ ਕੇ ਰਹੇ, ਇਹ ਨਾ ਹੋਵੇ ਸਰੀਰ ਦਾ ਕੋਈ ਨਿਯਮ ਹੀ ਨਾ ਹੋਵੇ। ਹਾਂਜੀ, ਕੋਈ ਸੰਜਮੀ ਨਾ ਹੋਵੇ, ਖਾਣ ਦਾ ਸੰਜਮ ਨਾ ਹੋਵੇ, ਇਸੇ ਤਰ੍ਹਾਂ ਵੇਖਣ ਦਾ ਅੱਖਾਂ ਨਾਲ ਸੰਜਮ ਕੋਈ ਨਾ ਹੋਵੇ, ਹੱਥਾਂ ਨਾਲ ਕੋਈ ਕਿਰਿਆ ਕਰਦਾ ਸੰਜਮ ਨਾ ਹੋਵੇ, ਪੈਰਾਂ ਨਾਲ ਕੋਈ ਸੰਜਮ ਨਾ ਹੋਵੇ। ਸੰਜਮ ਰੱਖਣਾ ਜ਼ਰੂਰੀ ਹੈ। ਸਰੀਰ ਪੱਖੋਂ ਇਹ ਵਰਤਿਆ ਜਿਹੜਾ ਸਰ ਇੰਦਰੀਆਂ ਨੂੰ ਕੰਟਰੋਲ ਰੱਖਣਾ ਨਾ, ਵਿਸ਼ਿਆਂ ਵੱਲੋਂ ਰੋਕ ਕੇ ਰੱਖਣਾ, ਇਹੀ ਸੰਜਮ ਹੈ, ਇਹੀ ਨਿਯਮ ਹੈ। ਸਹੀ ਸਰੀਰ ਦਾ ਫਲ ਸ੍ਰੇਸ਼ਟ ਫਲ ਇਹੀ ਆ, ਵਰਤ ਤੋਂ ਲੈ ਕੇ ਆਦਿ ਸੰਜਮ ਨਿਯਮ ਆਦਿਕ ਗਏ ਕਹੀਏ ਗ੍ਰਹਿਣ ਕਰੇ। ਨਿਯਮ ਅਸੂਲ ਜਿਹੜੇ ਆ ਨਾ, ਉਹ ਕਾਨੂੰਨ ਵਿੱਚ ਪੂਰਾ ਰਹੇ, ਭੁੱਖੇ ਮਰਨ ਦੀ ਕੋਈ ਲੋੜ ਨਹੀਂ ਹੈ ਕਹਿੰਦੇ। ਹਾਂਜੀ, ਭੁੱਖੇ ਮਰਨ ਦੀ ਕੋਈ ਲੋੜ ਨਹੀਂ ਆ, ਥੋੜ੍ਹਾ ਖਾਵੇ ਥੋੜ੍ਹਾ ਸੋਵੇ। ਅਲਪ ਆਹਾਰ ਸੁਰਪ ਸੀ ਨਿੰਦਰਾ ਦਇਆ ਸ਼ਮਾ ਤਨ ਪ੍ਰੀਤ ਸੀਰ ਸੋਚ ਤਿਸ਼ਣਾ ਬਿਨਾ। ਹਾਂਜੀ, ਵੀ ਇਹ ਤਾਂ ਇਹ ਤੋਂ ਬਿਨਾ ਨਾ ਹੋਵੇ, ਅਤੇ ਥੋੜ੍ਹਾ ਖਾਵੇ ਥੋੜ੍ਹਾ ਸੋਵੇ, ਅਲਪ ਆਹਾਰ ਸੁਰਪ ਸੀ ਨਿੰਦਰਾ ਦਇਆ ਵਾਲਾ ਸੁਭਾਅ ਹੋਵੇ। ਇਹ ਸਰੀਰ ਦਾ ਜਿਹੜਾ ਸ੍ਰੇਸ਼ਟ ਇਹੀ ਫਲ ਆ ਕਿ ਵਰਤ ਤੋਂ ਲੈ ਕੇ ਆਦਿ ਗ੍ਰਹਿਣ ਕਰੇ, ਭਾਵ ਨਿਯਮ ਸੰਜਮ ਵਿੱਚ ਰਹੇ, ਅਸੂਲ ਵਿੱਚ ਪੂਰਾ ਪੂਰਾ ਰਹੇ, ਉਹਨੂੰ ਗਹਿ ਕਹੀਏ ਗ੍ਰਹਿਣ ਕਰੇ। ਧਨ ਕੋ ਫਲ ਸਾਰ, ਧਨ ਕਹੀਏ ਪੈਸੇ ਦਾ ਜਿਹੜਾ ਸਾਰ ਸ੍ਰੇਸ਼ਟ ਫਲ ਇਹ ਹੈ, ਸੋ ਪਾਤਰ ਦੀਜੈ, ਜਿਹੜਾ ਸ੍ਰੇਸ਼ਟ ਪਾਤਰ ਆ ਅਧਿਕਾਰੀ ਲੋੜਵੰਦ ਗਰੀਬ ਗੁਰਬਾ ਜਿਹਨੂੰ ਜ਼ਰੂਰਤ ਆ, ਚੰਗੇ ਲੋੜਵੰਦ ਨੂੰ ਦੂਜੇ ਕਹੀਏ ਦਿੱਤਾ ਜਾਏ ਨਾ, ਅਤੇ ਉਹਨੂੰ ਦਈਏ। ਧੰਨ ਦਾ ਇਹੀ ਸ੍ਰੇਸ਼ਟ ਫਲ ਆ ਵੀ ਜੇ ਇਸ ਪਾਤਰ ਅਧਿਕਾਰੀ ਨੂੰ ਜਿਹੜਾ ਲੋੜਵੰਦ ਗਰੀਬ ਗੁਰਬੇ ਨੂੰ ਦੇਜੇ ਕਹੀਏ ਦੇਣਾ ਕਰੀਏ, ਫਿਰ ਤਾਂ ਹੈਗਾ ਧੰਨ ਦਾ ਸ੍ਰੇਸ਼ਟ ਫਲ। ਜੇ ਰੂੜੀ ਨੂੰ ਤੇਲ ਚੜ੍ਹਾਵਾਂਗੇ ਤਾਂ ਫਿਰ ਕੋਈ ਨਹੀਂ ਫਾਇਦਾ, ਉਹਦਾ ਕੋਈ ਹੈ ਨਹੀਂ ਹੈ, ਕੋਈ ਇੱਦਾਂ ਫਲ ਫੁੱਲ ਹੈ ਨਹੀਂ ਕੋਈ, ਉਹਦਾ ਦੂਜੇ ਕਹੀਏ ਦੇਣਾ ਕਰੇ। ਸੋ ਪਾਤਰ ਕਹੀਏ ਸ੍ਰੇਸ਼ਟ ਅਧਿਕਾਰੀ ਨੂੰ, ਸ੍ਰੇਸ਼ਟ ਪਾਤਰ ਭਾਂਡੇ ਨੂੰ, ਸ੍ਰੇਸ਼ਟ ਭਾਂਡੇ ਵਿੱਚ ਹੀ ਧੰਨ ਦਾ ਜਿਹੜਾ ਦੇਣਾ ਕਰੇ ਜਿਹੜਾ ਲੋੜਵੰਦ ਹੈ। ਫਲ ਸਾਰ ਗਰਾ ਸਭ ਪ੍ਰੀਤ ਕਿਜੈ, ਇਸੇ ਤਰ੍ਹਾਂ ਟਿਕਾ ਕੇ ਗੱਲ ਤਾਂ ਇੱਥੇ ਲਿਆਉਣੀ ਚਾਹੁੰਦੇ ਆ ਵੀ ਸੰਤਾਂ ਦੀ ਬਾਣੀ ਰਿਧੀ ਦੀ ਧਾਰ, ਅਤੇ ਤੇਰੀ ਵੀ ਬਾਣੀ ਕਹਿੰਦੇ ਸ੍ਰੇਸ਼ਟ ਹੋ ਜੂਗੀ, ਅਤੇ ਕਿਉਂਕਿ ਗਿਰਾ ਬਾਣੀ ਦਾ ਸਾਰ ਕੀ ਸ੍ਰੇਸ਼ਟ ਫਲ ਇਹ ਆ ਕਿ ਸਭ ਪ੍ਰੀਤ ਕਿਜੈ ਕਿਜੈ, ਸਾਰਿਆਂ ਨੂੰ ਪਰਮਾਤਮਾ ਦਾ ਰੂਪ ਜਾਣ ਕੇ ਨਾ ਸਭ ਦੇ ਨਾਲ ਪ੍ਰੀਤੀ ਕਹੀਏ, ਪ੍ਰੀਤੀ ਪ੍ਰੇਮ ਕਿਜੇ ਕਹੀਏ ਕਰਨਾ ਕਰੀਏ, ਕਿਜੇ ਕਰੀਏ ਵੀ ਤਾਂ ਕਰਨਾ ਕਰੇ, ਸਾਰਿਆਂ ਨਾਲ ਪ੍ਰੀਤ ਕਰੀਏ, ਬਾਣੀ ਦਾ ਹੀ ਸ੍ਰੇਸ਼ਟ ਫਲ ਹੈ। ਨਹੀਂ ਤਾਂ ਬਹੁਤਾ ਸੁਭਾਅ ਇਹੀ ਹੁੰਦਾ ਨਾ ਸਾਡਾ ਲੋਕਾਂ ਦਾ ਵੀ ਆਪਣੇ ਨਾਲ ਤਾਂ ਕਰਦੇ, ਪ੍ਰੀਤੀ ਪ੍ਰੇਮ ਨਾਲ ਨਹੀਂ ਕਰਦੇ। ਇੱਥੇ ਸਭ ਆਇਆ ਸ਼ਬਦ ਹੈ, ਇਸੇ ਕਰਕੇ ਸਾਰਿਆਂ ਦੇ ਨਾਲ ਹੀ, ਸਾਰਿਆਂ ਨਾਲ ਹੀ ਕਰੇ ਪ੍ਰੀਤੀ, ਆਪਣਾ ਪਰਾਇਆ ਨਾ ਜਾਣੇ। ਵੇਖੋ, ਦੋਸ਼ੀ ਨੂੰ ਦੋਸ਼ੀ ਕਹਿਣਾ ਚਾਹੀਦਾ, ਨੇਕ ਨੇਕੀ ਵਾਲੇ ਨੂੰ ਨੇਕ ਹੀ ਕਹਿਣਾ ਚਾਹੀਦਾ, ਪਰ ਲੋਕਾਂ ਦਾ ਸੁਭਾਅ ਬਣਿਆ ਆਪਣਾ ਗੰਦਾ ਬੰਦਾ ਵੀ ਚੰਗਾ, ਬਗਾਨਾ ਚੰਗਾ ਵੀ ਮਾੜਾ, ਇਹ ਕੋਈ ਗੁਰਤੂਤ ਨਹੀਂ ਹੁੰਦੀ। ਜਿਵੇਂ ਅੱਜ ਕੱਲ੍ਹ ਵੇਖਿਆ ਜਾਂਦਾ ਨਾ, ਨਵੀਂ ਪਨੀਰੀ ਜਿਹੜੀ ਵਿਆਹੀ ਜਾਂਦੀ ਹੈ ਨਾ, ਉਹ ਜਿਹੜੀਆਂ ਮਾਈਆਂ ਬੀਬੀਆਂ ਹੁੰਦੀਆਂ ਦੂਸਰੇ ਘਰ 'ਚ ਜਾਂਦੀਆਂ, ਉਹ ਇੱਦਾਂ ਦਾ ਸੁਭਾਅ ਹੁੰਦਾ, ਉਹਨਾਂ ਦੀ ਜਿਹੜੀ ਬਾਣੀ ਉਹਦਾ ਕੋਈ ਸ੍ਰੇਸ਼ਟ ਫਲ ਨਹੀਂ ਹੁੰਦਾ, ਸਾਰਿਆਂ ਨਾਲ ਪ੍ਰੀਤੀ ਕੋਈ ਨਹੀਂ ਹੁੰਦੀ, ਪਿੱਛੇ ਹੀ ਧਿਆਨ ਹੁੰਦਾ, ਭਾਵ ਆਪਣੇ ਮਾਂ ਪਿਓ ਨੂੰ ਮਾਂ ਪਿਓ ਸਮਝਣਾ, ਦੂਜੇ ਜਿਹੜੇ ਘਰ ਆਉਣਾ ਉੱਥੇ ਮਾਂ ਪਿਓ ਨੂੰ ਮਾਂ ਪਿਓ ਨਹੀਂ ਸਮਝਣਾ, ਉਸ ਦੇ ਵਿੱਚ ਘਰ ਉਹ ਪੱਕਾ ਹੁਣ ਮਰਦੇ ਦਮ ਤੱਕ ਇੱਥੇ ਸਰੀਰ ਉੱਠ ਕੇ ਜਾਣਾ ਹੁੰਦਾ ਅਗਲੇ ਸਹੁਰੇ ਘਰ ਹੀ, ਪਰ ਨਾ ਇਹ ਜੇ ਕਿਸ ਬਾਈ ਨਹੀਂ ਬਣਦਾ, ਉਹ ਪਿੱਛੇ ਹੀ ਪ੍ਰੀਤ ਲੱਗੀ ਰਹਿੰਦੀ, ਸਾਰਿਆਂ ਨਾਲ ਪ੍ਰੀਤ ਕਿਜੇ ਕਹੀਏ ਕਰਨਾ ਕਰੇ, ਸਾਰਿਆਂ ਨਾਲ ਪ੍ਰੀਤ ਕਰੇ, ਇਹੀ ਬਾਣੀ ਦਾ ਸ੍ਰੇਸ਼ਟ ਫਲ ਆ, ਸਾਰਿਆਂ ਨੂੰ ਪ੍ਰੇਮ ਪਿਆਰ ਨਾਲ ਬੋਲੇ। ਹਾਂਜੀ। ਸਾਰਿਆਂ ਦੇ ਨਾਲ ਮਿਹਰ ਵਰਤ ਕੇ ਰਹੇ। ਧਨ ਕੋ ਫਲ ਸਾਰ, ਇਹ ਸਾਰੇ ਆਪਾਂ ਅਰਥ ਕਰ ਚੁੱਕੇ। ਦੋਹਰਾ ਹੁਣ ਵੇਖੋ, ਜਿਹੜੇ ਮੂੰਹ 'ਚ ਬਾਣੀ ਨਿਕਲਦੀ ਆ ਉਸੇ ਮੂੰਹ ਨੂੰ, ਮੂੰਹ ਦੇ ਉਸ ਮੁੱਖੜੇ ਦੇ ਅਰਥ ਕਰਦਿਆਂ ਵੱਖੋ ਵੱਖਰੇ ਢੰਗ ਨਾਲ ਦੱਸਣ ਲੱਗੇ। ਜੋ ਆਨਣ ਹੈ ਸਾਸਤਰ ਬਿਨ, ਜੋ ਕਹੀਏ ਜਿਹੜਾ ਆਨਣ ਕਹੀਏ ਮੁੱਖ ਮੂੰਹ ਮੁੱਖੜਾ ਸਾਸਤਰ ਸ਼ਾਸਤਰ ਪੜ੍ਹਨ ਤੋਂ ਬਿਨਾਂ ਅਥਵਾ ਧਰਮ ਗ੍ਰੰਥ, ਅਤੇ ਇਸ ਤਰ੍ਹਾਂ ਉਹਨਾਂ ਗ੍ਰੰਥਾਂ ਤੋਂ ਬਿਨਾਂ ਹੀ ਆ, ਪਰ ਕੋਈ ਸ਼ਾਸਤਰਾਂ ਦੀ ਪੜ੍ਹਾਈ ਕੀਤੀ ਨਹੀਂ ਆ। ਬਿਨ ਤੰਬੂਲ ਜੋ ਆਸ, ਫਿਰ ਕਹਿੰਦੇ ਤੰਬੂਲ ਨਾਮ ਹੈ ਪਾਣ ਦਾ, ਫਿਰ ਤਾਂ ਮੁੱਖੜਾ ਜਿਹੜਾ ਵਾ ਆਸ ਨਾਮ ਇੱਥੇ ਮੁੱਖ ਦਾ ਆ। ਵੇਖੋ ਕਿੱਡਾ ਆਸ ਵੀ ਦਾ ਅਰਥ ਵੀ ਮੂੰਹ, ਅਤੇ ਆਨਣ ਦਾ ਅਰਥ ਵੀ ਮੂੰਹ ਹੀ ਆ। ਕਹਿੰਦੇ ਆ ਫਿਰ ਜੋ ਆਸ ਕਹੀਏ ਮੁੱਖ ਪਾਣ ਤੋਂ ਬਿਨਾਂ ਰਹਿ ਤਿਆ, ਕਦੀ ਪਾਣ ਪੂਣ ਨਹੀਂ ਖਾਧਾ, ਮੁੱਖ ਲਾਲ ਲੋਲ ਨਹੀਂ ਕੀਤਾ। ਸੋ ਬਾਣੀ ਬਿਨ ਬਦਨ ਜੋ, ਇਸੇ ਤਰ੍ਹਾਂ ਹੀ ਬਿਨ ਬਦਨ ਜੋ, ਜੋ ਬਦਨ ਕਹੀਏ ਮੁੱਖ, ਵੇਖੋ ਇਹਦਾ ਅਰਥ ਵੀ ਮੁੱਖ ਹੀ ਹੈ, ਮੂੰਹ ਹੀ ਹੈ। ਫਿਰ ਜੋ ਮੂੰਹ ਚੰਗੀ ਬਾਣੀ ਤੋਂ ਬਿਨਾਂ, ਚੰਗੀ ਬੋਲੀ ਤੋਂ ਬਿਨਾਂ, ਚੰਗੇ ਬਚਨਾਂ ਤੋਂ ਬਿਨਾਂ, ਕਦੀ ਮੂੰਹ ਨਹੀਂ ਚੰਗੇ ਬੋਲਦਾ ਨਹੀਂ ਚੰਗਾ, ਮੁੱਖ ਨਰਿੰਦਰ ਲੱਖ ਤਾਸ, ਕਹਿੰਦੇ ਤਾਸ ਕਹੀਏ ਉਸ ਮੁੱਖ, ਉਸ ਮੁੱਖ ਨੂੰ ਕਹਿੰਦੇ ਉਸ ਤਾਸ ਮੁੱਖ ਨਾ, ਤਾਸ ਕਹੀਏ ਉਸ ਮੁੱਖ ਨਾ ਕਹੀਏ ਨੂੰ, ਉਸ ਮੁੱਖ ਨੂੰ ਤੁਸੀਂ ਕਹਿੰਦੇ ਮੂੰਹ ਨਾ ਸਮਝੋ, ਤਾਸ ਕਹੀਏ ਉਸ ਮੁੱਖ ਨਾ ਕਹੀਏ ਨਹੀਂ, ਤਾਸ ਉਸ ਮੁੱਖ ਨੂੰ ਤੁਸੀਂ ਮੁੱਖ ਨਾ ਸਮਝੋ। ਰੰਦਰ ਲੱਖ, ਰੰਦਰ ਨਾਮ ਖੁੱਡ ਦਾ, ਸੁਰਾਖ ਦਾ, ਛੇਕ ਦਾ, ਸੱਪ ਦੀ ਖੁੱਡ ਸਮਝ ਲਓ, ਚੂਹੇ ਦੀ ਖੁੱਡ ਸਮਝ ਲਓ, ਕਹਿੰਦੇ ਉਹ ਮੂੰਹ ਕਾਹਦਾ ਹੈ, ਰੰਦਰ ਲੱਖ, ਉਹਨੂੰ ਤਾਂ ਤੁਸੀਂ ਖੁੱਡ ਹੀ ਜਾਣ ਲਓ, ਰੰਦਰ ਨਾਮ ਖੁੱਡ ਦਾ, ਉਹਨੂੰ ਸੱਪ ਦੀ ਖੁੱਡ ਜਾਣੋ, ਜਿਹੜੀ ਚੰਗੀ ਬਾਣੀ ਤੋਂ ਬਿਨਾਂ ਹੀ ਜਿਹੜਾ ਮੁੱਖ ਹੈ, ਕਿਉਂਕਿ ਜਦੋਂ ਖੁੱਡ 'ਚ ਸੱਪ ਹੁੰਦਾ ਤਾਂ ਬਸ ਉਹ ਡਾਂਸਦਾ ਹੀ ਆ, ਹੈ ਜ਼ਹਿਰ ਹੀ ਉਗਲਦਾ। ਇਸੇ ਤਰ੍ਹਾਂ ਕਹਿੰਦੇ ਉਹ ਮੁੱਖ ਜਿਹੜਾ ਮੁੱਖ ਨਹੀਂ ਆ, ਉਹ ਮੁੱਖ ਮੁੱਖ ਨਹੀਂ ਆ, ਮੁੱਖ ਨਾ, ਇੱਦਾਂ ਵੀ ਅਰਥ ਲੱਗ ਜਾਂਦਾ, ਮੁੱਖ ਨੂੰ ਮੁੱਖ ਨਹੀਂ ਆ। ਰੰਦਰ ਲੱਖ ਤਾਸ, ਤਾਸ ਕਹੀਏ ਉਸ ਮੁੱਖ ਨੂੰ, ਰੰਦਰ ਖੁੱਡ ਸੱਪ ਦੀ, ਲੱਖ ਕਹੀਏ ਜਾਣੋ ਮੂੰਹ ਕਾਹਦਾ, ਉਹ ਜਿੱਥੋਂ ਕਦੀ ਚੰਗਾ ਬਚਨ ਨਹੀਂ ਨਿਕਲਿਆ, ਜਦੋਂ ਬੋਲਣਾ ਅੱਗ ਹੀ ਲਾ ਦੇਣੀ ਫੜ ਕੇ, ਉਹ ਮੂੰਹ ਮੂੰਹ ਨਹੀਂ ਵੜ ਕੇ, ਉਹ ਤੇ ਰੰਦਰ ਖੁੱਡ ਦੇ ਸਮਾਨ, ਲੱਖ ਕਹੀਏ ਜਾਣਨਾ ਕਰੋ। ਭਾਵ ਜਿਵੇਂ ਧਰਤੀ ਸੱਪ ਦੀ ਖੁੱਡ 'ਚੋਂ ਪੈਦਾ ਇੱਕ ਲੱਗਦੀ ਹੈ ਨਾ, ਧਰਤੀ ਦੇ ਸੱਪ ਦੀ ਖੁੱਡ 'ਚ ਪਈ ਹੁੰਦੀ ਤਾਂ ਡਰ ਡਰਾਉਂਦੀ ਆ, ਤਿਵੇਂ ਸਰੀਰ ਵਿੱਚ ਉਹ ਮੁੱਖ ਪੈਦਾ ਹੈਗੀ, ਉਹ ਮੂੰਹ ਨਹੀਂ ਆ, ਸੱਪ ਦੀ ਖੁੱਡ ਆ ਮੂੰਹ, ਜਿਹੜੀ ਬਾਣੀ ਜਿਹਦੀ ਚੰਗੀ ਨਹੀਂ, ਪਿਆਰ ਦੇ ਬਚਨ ਮਿੱਠੇ ਬਚਨ ਜੋ ਬੋਲਦੀ ਨਹੀਂ। ਸਵਈਆ ਜੋ ਨਾ ਰਹਿ ਸਮਰੱਥ ਤਿਸੈ ਪ੍ਰਥ, ਜੋ ਕਹੀਏ ਜਿਹੜਾ ਨਰ ਕਹੀਏ ਮਨੁੱਖ, ਹਾਂਜੀ ਸਮਰੱਥ, ਸਮਰੱਥ ਕਹੀਏ ਸ਼ਕਤੀ ਬਲ ਵਾਲਾ ਹੈ, ਜੋ ਮਨੁੱਖ ਸਮਰੱਥ ਸ਼ਕਤੀ ਬਲ ਵਾਲਾ ਹੈ, ਭਾਵ ਸਭ ਗੱਲਾਂ ਕਰਕੇ ਯੋਗ ਲਾਇਕ ਹੈ ਤਿਸੈ ਪ੍ਰਥ, ਤਿਸੈ ਕਹੀਏ ਉਸ ਦੇ, ਪ੍ਰਥ ਕਹੀਏ ਤਾਂ ਹੀ, ਕਾਮ ਨਹੀਂ ਕਹੋ ਯਾ ਜਗ ਮਾਹੀ, ਯਾ ਕਹੀਏ ਇਸ ਜਗ ਦੇ ਮਾਹੀ ਕਹੀਏ ਵਿੱਚ, ਕੋਈ ਵੀ ਕੰਮ ਮੁਸ਼ਕਲ ਨਹੀਂ ਹੈ, ਕਹੂ ਦਾ ਤਾਂ ਕੋਈ ਕੋਈ ਵੀ ਕੰਮ ਉਸ ਲਈ ਮੁਸ਼ਕਲ ਨਹੀਂ ਹੈ, ਭਾਵ ਜੋ ਚਾਹੇ ਕਰ ਸਕਦਾ, ਜੋ ਚਾਹੇ ਉਹੀ ਕਰ ਸਕਦਾ, ਜੋ ਨਰ ਸਮਰੱਥ ਸਹਿਬ, ਜੋ ਨਰ ਜੋ ਪੁਰਸ਼ ਹੈ ਸਮਰੱਥ ਹੈ, ਸਭ ਗੱਲਾਂ ਕਰਕੇ ਯੋਗ ਹੈ ਸ਼ਕਤੀ ਵਾਲਾ ਬਲ ਵਾਲਾ, ਤਿਸੈ ਪ੍ਰਥ,
ਕਿਸੇ ਤਾਂ ਹੀ ਇਸ ਦੇ ਤਾਂ ਹੀ ਉਸ ਦੇ ਤਾਂ ਹੀ ਇਸ ਸੰਸਾਰ ਦੇ ਵਿੱਚ ਕੋਈ ਵੀ ਕੰਮ ਕਠਿਨ ਔਖਾ ਨਹੀਂ, ਉਹ ਸਾਰੇ ਕਰ ਸਕਦਾ। ਪ੍ਰਤ ਦਾ ਅਰਥ ਮੁਕਾਬਲਾ ਵੀ ਹੁੰਦਾ। ਜੋ ਪੁਰਸ਼ ਹੈ ਨਾ ਸਮਰੱਥ ਸ਼ਕਤੀ ਵਾਲਾ, ਅਤੇ ਇਸ ਦੇ ਪ੍ਰਤ ਕੋਈ ਮੁਕਾਬਲੇ ਜਾਂ ਯੱਗ ਮਾਹੀ ਇਸ ਸੰਸਾਰ ਦੇ ਵਿੱਚ ਕੋਈ ਨਹੀਂ ਹੈ ਕੰਮ ਕਹੀਏ ਕੰਮ ਕਰਨ ਵਾਲਾ। ਪ੍ਰਤ ਦਾ ਅਰਥ ਤੁਲ ਵੀ ਹੁੰਦਾ, ਸਮਾਨ ਤੁਲ ਸਮਾਨ, ਅਤੇ ਇਸ ਦੇ ਸਮਾਨ, ਅਤੇ ਇਸ ਦੇ ਤੁਲ, ਅਤੇ ਇਸ ਦੇ ਬਰਾਬਰ, ਅਤੇ ਇਸ ਦੇ ਮੁਕਾਬਲੇ ਜਾਂ ਯੱਗ ਮਾਹੀ ਸੰਸਾਰ ਦੇ ਵਿੱਚ ਕੋਈ ਨਹੀਂ ਹੈ ਕੰਮ ਕਰਨ ਵਾਲਾ। ਹਾਂਜੀ, ਜਾਂ ਕੋਈ ਕਾਮਨੇ ਕੋਈ ਕਾਮਨਾ ਨਹੀਂ ਹੈ ਜਾਂ ਯੱਗ ਇਸ ਸੰਸਾਰ ਵਿੱਚ ਜਿਹੜੀ ਕਿਸੇ ਪ੍ਰਤ ਗਈ ਅਤੇ ਇਸ ਦੇ ਤਾਂ ਹੀ ਪੂਰੀ ਨਾ ਹੋ ਸਕੇ, ਉਹ ਸਾਰੀਆਂ ਹੀ ਕਰ ਸਕਦਾ, ਕਿਉਂਕਿ ਉਹ ਸਮਰੱਥ ਸ਼ਕਤੀ ਵਾਲਾ ਸਭਨਾ ਗੱਲਾਂ ਯੋਗ ਲਾਇਕ ਹੈ। ਮਾਨੁੱਖ ਉੱਦਮਵੰਤ ਹੈ ਜੋ ਹੈ, ਮਾਨੁੱਖ ਮਾਨੁੱਖ ਉੱਦਮਵੰਤ ਜੋ ਹੈ। ਫਿਰ ਜੋ ਫਿਰ ਕਹਿੰਦੇ ਜੋ ਮਨੁੱਖ ਉੱਦਮਵੰਤ ਉੱਦਮ ਵਾਲਾ, ਹਾਂਜੀ ਜੋ ਮਨੁੱਖ ਉੱਦਮਵੰਤ ਉੱਦਮ ਵਾਲਾ ਉੱਦਮੀ ਆ, ਹਿੰਮਤੀ ਆ, ਜਿਸਦਾ ਕੰਮ ਹੈ ਯਾਤਰਾ ਕਰਦੇ ਰਹਿਣਾ, ਸਦਾ ਟੂਰ 'ਤੇ ਰਹਿਣਾ, ਉੱਦਮ ਵਾਲਾ ਹਿੰਮਤੀ ਉੱਦਮੀ। ਕਹਿੰਦੇ ਆ ਵੀ ਜੋ ਮਨੁੱਖ ਉੱਦਮਵੰਤ ਉੱਦਮ ਵਾਲਾ ਹੈ ਹਮੇਸ਼ਾ ਉੱਦਮੀ ਹਿੰਮਤੀ ਰਹਿੰਦਾ, ਤਕੜਿਆ ਹੋ ਕੇ ਰਹਿੰਦਾ। ਤਿੰਨ ਕੋ ਕਛ ਦੂਰ ਹੈ ਜਗ ਨਾਹੀ, ਤਿੰਨ ਕੋ ਕਹੀਏ ਤਿਸ ਨੂੰ ਜਾਂ ਉਸ ਨੂੰ, ਇਸ ਜਗ ਸੰਸਾਰ ਦੇ ਵਿੱਚ ਕੁਛ ਕਛ ਕਹੀਏ ਕੁਝ ਵੀ ਦੂਰ ਨਹੀਂ ਇਹ ਕਹੀਏ ਹੈ। ਭਾਵ ਉੱਦਮ ਕਰਕੇ ਆਪਣੀ ਮੰਜ਼ਿਲ 'ਤੇ ਜ਼ਰੂਰ ਪਹੁੰਚ ਜਾਵੇਗਾ ਉੱਦਮੀ ਪੁਰਸ਼। ਇਸ ਲਈ ਉੱਦਮੀ ਹੋਣਾ ਸਾਨੂੰ ਚਾਹੀਦਾ, ਕਿਉਂਕਿ ਜਿਹੜੇ ਉੱਦਮ ਕਰਦੇ ਆ, ਉੱਦਮ ਕਰੀ ਜ਼ਰੂਰ ਵੇ, ਉੱਦਮ ਕਰੀ ਜ਼ਰੂਰ, ਉਹ ਸਾਰੀਆਂ ਚੀਜ਼ਾਂ ਪਾ ਲੈਂਦੇ ਆ। ਜਿਵੇਂ ਉੱਦਮੀ ਵਪਾਰੀ ਵੇਖੋ ਵਾਸਤੇ ਪਰਦੇਸ ਕੋਈ ਔਖਾ ਨਹੀਂ ਜਾਣਾ, ਉਹ ਆਪਣੇ ਸਾਰੇ ਕੰਮ ਸਵਾਰ ਲੈਂਦਾ ਅਤੇ ਚੱਲ ਚੁੱਲ ਵੀ ਜਾਂਦਾ। ਸਾਡੇ ਲੋਕਾਂ ਵਾਸਤੇ ਕਿੰਨਾ ਔਖਾ ਹੋ ਜਾਂਦਾ। ਸੋ ਉੱਦਮੀ ਹੋਣਾ ਚਾਹੀਦਾ, ਇਹ ਇਹਨਾਂ ਦਾ ਕਹਿਣ ਦਾ ਅਰਥ ਆ। ਜੋ ਗੁਣ ਮਾਨ ਉਪਮਾਨ ਹੈ, ਫਿਰ ਕਹਿੰਦੇ ਆ ਇਹ ਪਾਠ ਇੱਥੇ ਲਾਵਾਂ ਦੇ ਨਾਲ ਹੀ ਆ ਸ਼ੁੱਧ, ਠੀਕ ਹੈ ਜੀ, ਇਹ ਪਾਠ ਲਾਵਾਂ ਦੇ ਨਾਲ ਆ। ਫਿਰ ਜੋ ਗੁਣ ਮਾਨ ਅਪਮਾਨ ਹੈ, ਜੋ ਕਿ ਜਿਹੜਾ ਅਪਮਾਨ ਪੁਰਖ ਗੁਣ ਮਾਨ ਕਹੀਏ ਗੁਣਾਂ ਦੇ ਮੰਨਣ ਵਾਲਾ ਅਤੇ ਗੁਣਾਂ ਦੇ ਸਹਿਤ, ਭਾਵ ਗੁਣ ਮਾਨ ਕਹੀਏ ਗੁਣਮਾਨ ਭਾਵੇ ਦਵਾਨ ਹੈ, ਪਰਦੇਸ ਤਿਸੇ ਕਛ ਨਾ ਦਰਸਾਈ, ਉਸ ਨੂੰ ਪਰਦੇਸ਼ ਕਹੀਏ ਜਿਹੜਾ ਪਰਾਇਆ ਦੇਸ਼ ਬਗਾਨਾ ਦੇਸ਼ ਆ, ਕਛ ਕੁਝ ਵੀ ਜਿਹੜਾ ਉਪਰਾ ਪਰਾਇਆ ਨਾ ਨਹੀਂ ਕਹੀਏ, ਉਪਰਾ ਪਰਾਇਆ ਨਹੀਂ ਦਰਸਾਈ ਕਹੀਏ ਦਿਸਦਾ। ਆਹ ਗੁਣਵਾਨਾਂ ਦੀ ਸਭ ਜਗ੍ਹਾ ਹੀ ਕਦਰ ਹੁੰਦੀ ਅਤੇ ਸਭ ਗੁਣਵਾਨਾਂ ਨੂੰ ਆਪਣਾ ਹੀ ਮੰਨਦੇ ਆ। ਸਾਰੇ ਲੋਕ ਵੀ ਗੁਣਵਾਨਾਂ ਨੂੰ ਆਪਣਾ ਹੀ ਮੰਨਦੇ, ਉਹਦੀ ਪੂਜਾ ਹੁੰਦੀ ਜਿੱਥੇ ਵੀ ਚੱਲ ਜਾਣਾ। ਲੋਕ ਜਾਣਦੇ ਨਹੀਂ ਹੁੰਦੇ ਤਾਂ ਵੀ ਸਤਿਕਾਰ ਮਾਣ ਕਰਦੇ ਆ, ਜਿੱਥੇ ਮਾਣ ਸਤਿਕਾਰ ਉੱਥੇ ਫਿਰ ਦਿਲ 'ਤੇ ਆਪੇ ਲੱਗ ਜਾਣਾ, ਫਿਰ ਉੱਥੇ ਉੱਪਰਾ ਪਰਾਇਆ ਕੀ। ਜੋ ਗੁਣਵਾਨ ਵਿਦਵਾਨ ਮਾਣ ਪੁਰਸ਼ ਹੈ ਨਾ, ਇਹ ਅਰਥ ਹੈ। ਕਹਿੰਦੇ ਵੀ ਪਰਦੇਸ਼ ਤਿਸੇ ਕਛ ਨਾ ਦਰਸਾਹੀ, ਅਤੇ ਤਿਸੇ ਕਹੀਏ ਉਸ ਨੂੰ, ਹਾਂਜੀ ਪਰਾਇਆ ਜਿਹੜਾ ਦੇਸ਼ ਬਗਾਨਾ ਦੇਸ਼ ਆ, ਉਹ ਕੁਛ ਵੀ ਕੁਛ ਥੋੜ੍ਹਾ ਮਾਤਰ ਵੀ ਦਰ ਜਿਹੜਾ ਵਾ ਉਹ ਪਰਾਇਆ ਪਰੋਇਆ ਉਹ ਪਰਾ ਦਰਸ ਨਾ ਦਰਸਾਈ ਨਹੀਂ ਦਿਸਦਾ, ਕਿਉਂਕਿ ਉਹਦੀ ਕਦਰ ਹੁੰਦੀ ਹੈ, ਕਦਰ ਹਮੇਸ਼ਾ ਆਪਣੇ ਕਰਦੇ। ਇਸ ਕਰਕੇ ਅਨੁਸਾਰੇ ਆਪਣੇ ਜਿਹੜੇ ਆ ਉਹ ਪ੍ਰਤੀਤ ਹੁੰਦੇ। ਉਹ ਦੇਸ਼ ਵਿਦੇਸ਼ ਵਿੱਚ ਵੀ ਇਹਨੂੰ ਕੋਈ ਔਖਿਆਈ ਨਹੀਂ ਹੁੰਦੀ, ਉਸਨੂੰ ਵਿਦੇਸ਼ ਵਿੱਚ ਵੀ ਕੁਝ ਵੱਖਰਾ ਨਹੀਂ ਦਿਸਦਾ, ਆਪਣੇ ਇਲਾਕੇ ਵਾਂਗ ਹੀ, ਜਿਵੇਂ ਤਾਂ ਆਪਣੇ ਇਲਾਕੇ 'ਚ ਸਨਮਾਨ ਹੁੰਦਾ ਉਸੇ ਤਰ੍ਹਾਂ ਇੱਥੇ ਹੁੰਦਾ ਵਿਦੇਸ਼ ਵਿੱਚ ਵੀ। जो मदरो शुभ वाक बने। फिर कहिंदे आ जो मदरो, जेड़ा मनुख मदरो कहिए मिठे ते शुभ वाक चंगे वाक बचन बने कहिए भनदा है उच्चारण करदा कहिंदा है सब मीत तिसे जिसे कहिए उसनू सारे जड़े मीत कहिए मित्र ही लगते ਅਤੇ ਜਨ ਕੋ ਨਾ ਦਿਖਾਹੀ ਅਤੇ ਕੋਈ ਵੀ ਜਨ ਮਨੁੱਖ ਉਸ ਨੂੰ ਦੁਖਾਹੀ ਕਹੀਏ ਦੁੱਖ ਨਹੀਂ ਦਿੰਦਾ ਸਾਰੇ ਜਨ ਉਸ ਨੂੰ ਸੁੱਖ ਦੇਣ ਵਾਲੇ ਹੋ ਜਾਂਦੇ ਹੈ। ਠੀਕ ਹੈ ਜੀ, ਬਹੁਤ ਡੂੰਘਾ ਬਚਨ ਕਹਿ ਰਹੇ ਹੈ। ਜੋ ਮਧੁਰੋ, ਕਈ ਮਧੁਰੇ ਪਾਠ ਲਿਖ ਦਿੰਦੇ, ਮਧੁਰੇ ਪਾਠ ਨਹੀਂ ਹੈਗਾ, ਮਧੁਰੋ ਪਾਠ ਹੈ ਇੱਥੇ। ਜੋ ਮਧੁਰੋ ਕਹੀਏ ਮਿੱਠਾ, ਮਿੱਠੇ ਮਧੁਰੇ ਹੋਏ ਤਾਂ ਵੀ ਮਿੱਠੇ, ਅਤੇ ਮਧੁਰੋ ਕਹੀਏ ਮਿੱਠਾ। ਜੋ ਮਧੁਰੋ ਸੁਭਾਗ ਬਣੇ, ਜੋ ਮਨੁੱਖ ਮਿੱਠੇ ਮਿੱਠੇ ਜਿਹੜੇ ਸੁਭ ਚੰਗੇ ਚੰਗੇ ਵਾਕ ਬਚਨ ਬਣੇ ਕਹੀਏ ਬੋਲਦਾ ਹੈ, ਹਾਂਜੀ ਕਹਿੰਦਾ ਹੈ ਆਖਦਾ ਹੈ ਸਭ ਮੀਤ ਤੁਸ ਹੈ, ਸਾਰੇ ਮੀਤ ਹੀ ਤੁਸੀਂ ਕਹੀਏ ਉਸਦੇ ਸਾਰੇ ਮਿੱਤਰ ਹੀ ਹੈ, ਅਤੇ ਉਸਨੂੰ ਸਾਰੇ ਮਿੱਤਰ ਹੀ ਦਿਖਦੇ, ਅਤੇ ਉਹ ਵੀ ਸਾਰਿਆਂ ਨੂੰ ਮਿੱਤਰ ਹੀ ਦਿਸਦਾ ਜਨ ਕੋਰਾਂ ਦਿਖਾਈ। ਅਤੇ ਇਸੇ ਕਰਕੇ ਉਹਦੇ ਮਿੱਠੇ ਬਚਨਾਂ ਕਰਕੇ ਕੋਈ ਵੀ ਜਨ ਪੁਰਸ਼ ਕੋ ਕਹੀਏ ਕੋਈ ਵੀ ਜਨ ਪੁਰਸ਼ ਉਸਨੂੰ ਨਾ ਦੁਖਾਈ ਦੁਖਾਈ ਕਹੀਏ ਦੁੱਖ ਨਹੀਂ ਦਿੰਦਾ, ਸਾਰੇ ਉਹਦਾ ਸਤਿਕਾਰ ਕਰਦੇ। ਬੋਲਣ ਲਈ ਅਰਥਾਤ ਇਹ ਹੈ ਵੀ ਬੋਲਣ ਲਈ ਕੋਈ ਕੰਮ ਭਾਰਾ, ਬਲਵਾਨ ਵਾਸਤੇ ਕੋਈ ਕੰਮ ਭਾਰਾ ਨਹੀਂ ਹੈ, ਦੋਹਰੇ ਦਾ ਮਤਲਬ ਇਹ ਹੈ ਆਇਆ ਹੈ ਨਾ, ਜੋ ਨਾ ਰਹੇ ਸਮਰੱਥ ਸੇ ਪ੍ਰਤ, ਬਲਵਾਨ ਲਈ ਕੋਈ ਕੰਮ ਭਾਰਾ ਨਹੀਂ, ਉਦਮੀ ਲਈ ਕੋਈ ਮੁਸ਼ਕਿਲ ਨਹੀਂ, ਵਿਦਵਾਨ ਵਾਸਤੇ ਕੋਈ ਵਿਦੇਸ਼ ਨਹੀਂ ਆ, ਸਭ ਨਾਲ ਪ੍ਰੇਮ ਕਰਨ ਵਾਲਾ ਜੋ ਮਿੱਠਾ ਬੋਲਾ ਹੈ, ਜੋ ਮਿੱਠ ਬੋਲਾ ਹੈ ਉਹਦਾ ਕੋਈ ਦੁਸ਼ਮਣ ਨਹੀਂ। ਇਹ ਇੱਥੇ ਕਹਿਣ ਦਾ ਪ੍ਰਯੋਜਨ ਹੈ। ਦੋਹਰਾ ਪ੍ਰਿਯ ਬਚਨਨ ਕੇ ਬੋਲਤੇ, ਹੁਣ ਸਾਨੂੰ ਸਿੱਖਿਆ ਦੇਣ ਡੇ ਆ ਵੀ ਜੇ ਭਾਈ ਤੁਸੀਂ ਮਿੱਠੇ ਬਚਨ ਬੋਲੋ ਤਾਂ ਤੁਹਾਡਾ ਘਟਣ ਕੀ ਲੱਗਾ। ਪ੍ਰਿਯ ਬਚਨਨ ਕੇ ਬੋਲਦੇ, ਪ੍ਰਿਯ ਕੇ ਪਿਆਰੇ ਜਾਂ ਮਿੱਠੇ, ਮਿੱਠੇ ਜਿਹੜੇ ਬਚਨਨ ਬਹੁ ਵਾਚ ਗਿਆ ਜਾਂ ਇਸ ਕਰਕੇ ਭਾਵ ਗੱਲਾਂ ਗੱਲ ਤੋਂ ਗੱਲਾਂ, ਪਿਆਰੇ ਪਿਆਰੇ ਮਿੱਠੇ ਮਿੱਠੇ ਬਚਨ ਬੋਲਣ ਦੇ ਕਰਕੇ, ਕੇਦਾਰਥ ਦੇਵੀ ਅਤੇ ਕੇਦਾਰਥ ਕਰਕੇ ਵੀ ਹੋ ਜਾਂਦਾ, ਪਿਆਰੇ ਬਚਨਾਂ ਦੇ ਬੋਲਣ ਕਰਕੇ ਜਾਂ ਬੋਲਦੇ ਗਈਏ ਬੋਲਣ ਦੇ ਨਾਲ ਬੋਲਣ ਕਰਕੇ ਹੋਤ ਪਰਮੋਦ ਤਿਰ ਭਾਉਣ, ਕਹਿੰਦੇ ਤਿਰ ਭਾਉਣ ਤਿੰਨ ਭਾਉਣ, ਤਿੰਨ ਲੋਕ ਕਿਹੜੇ, ਮਾਤ ਲੋਕ ਪਤਾਲ ਲੋਕ ਸਵਰਗ ਲੋਕ, ਇਹ ਤਿੰਨਾਂ ਲੋਕਾਂ ਵਿੱਚ ਹੀ ਕਹਿੰਦੇ ਪ੍ਰਮੋਦ ਕਹੀਏ ਆਨੰਦ ਹੁੰਦਾ, ਪਰ ਨਾਮ ਵਿਸ਼ੇਸ਼ ਦਾ ਮੋਦ ਨਾਮ ਖੁਸ਼ੀ ਨਾਮ, ਵਿਸ਼ੇਸ਼ ਕਰਕੇ ਖੁਸ਼ੀ ਹੋਤ ਕਹੀਏ ਹੁੰਦੀ, ਜਾਂ ਪ੍ਰਮੋਦ ਕਹੀਏ ਆਨੰਦ ਹੁੰਦਾ ਜਾਂ ਵਿਸ਼ੇਸ਼ ਕਰਕੇ ਖੁਸ਼ੀ ਹੁੰਦੀ ਹੈ, ਪਰ ਦਾ ਅਰਥ ਭਲੀ ਪ੍ਰਕਾਰ ਵੀ ਹੁੰਦਾ, ਭਲੀ ਪ੍ਰਕਾਰ ਹੀ ਖੁਸ਼ੀ ਹੁੰਦੀ ਤਿੰਨਾਂ ਭਾਣਾਂ ਵਿੱਚ ਹੀ, ਹਾਂਜੀ ਜਾਂ ਵੀ ਹੋਤ ਪ੍ਰਮੋਦ ਤਿਰ ਭਾਉਣ, ਤਿੰਨੇ ਭਾਵਾਂ ਨਹੀਂ ਉਸ ਪੁਰਸ਼ ਦੇ ਇਸ ਕਮਾਈ ਨੂੰ ਵੇਖ ਕੇ ਜਿਹੜੇ ਆ ਵਿਸ਼ੇਸ਼ ਕਰਕੇ ਮੋਦ ਕਹੀਏ ਖੁਸ਼ ਹੋਦ ਕਹੀਏ ਹੁੰਦੇ, ਜਾਂ ਉਹ ਜਦੋਂ ਪੁਰਸ਼ ਤਿੰਨਾਂ ਲੋਕਾਂ 'ਚ ਵੀ ਜਾਂਦਾ ਅਤੇ ਤਿੰਨਾਂ ਲੋਕਾਂ 'ਚ ਹੀ ਉਹਦੇ ਇਸ ਬੋਲੀ ਨੂੰ ਵੇਖ ਕੇ ਪ੍ਰਮੋਦ ਕਹੀਏ ਆਨੰਦ ਖੁਸ਼ ਹੋਦ ਕਹੀਏ ਹੋ ਜਾਂਦੇ। ਠੀਕ ਹੈ ਜੀ, ਮਧੁਰ ਕਹਿ ਸਭ ਕੋ ਤ੍ਰਿਪਤਾਵੈ, ਫੀਕਾ ਬੋਲਾਂ ਕਿਸੀ ਦੁਖਾਵੈ, ਗੁਰਪ੍ਰਤਾਪ ਸੂਜ ਗ੍ਰੰਥ ਵਿੱਚ ਪੰਜਵੀਂ ਰੁੱਤ 'ਚ ਵੀ ਲਿਆਉਂਦੇ ਆ ਵੀ ਮਿੱਠਾ ਬਚਨ ਕਹੇ ਸਭ ਕੋ ਰੱਜ ਸਜਾ ਦੇਵੇ, ਹਾਂਜੀ ਫੀਕਾ ਬੋਲ ਨਾ ਕਿਸੇ ਦਿਖਾਵੇ, ਫੀਕਾ ਬੋਲ ਕੇ ਕਿਸੇ ਦਾ ਮਨ ਨਾ ਦਿਖਾਵੇ, ਰਿਦਾ ਨਾ ਦਿਖਾਵੇ, ਉਹਦੀ ਚਤਾਈ ਚੜ੍ਹਦੀ ਕਲਾ ਤਾਂ ਤੇ ਪ੍ਰੇ ਬਾਣੀ ਬਣੇ। ਕਹਿੰਦੇ ਤਿੰਨੇ ਲੋਕ ਹੀ ਖੁਸ਼ ਹੋ ਜਾਂਦੇ ਆ, ਤਿੰਨਾਂ ਲੋਕਾਂ ਵਿੱਚ ਹੀ ਉਹ ਖੁਸ਼ ਹੋ ਜਾਂਦਾ ਆ, ਤਿੰਨੇ ਲੋਕ ਦਾ ਸਨਮਾਨ ਕਰਦੇ ਆ, ਤਾਂ ਤੇ ਕਹੀਏ ਇਸ ਲਈ ਜਾਂ ਇਸ ਵਾਸਤੇ ਜਾਂ ਇਸ ਕਰਕੇ, ਤਾਂ ਤੇ ਇਸ ਤੇ ਕਈ ਕਰਕੇ ਇਸ ਕਰਕੇ ਜਾਂ ਇਸ ਲਈ ਜਾਂ ਇਸ ਵਾਸਤੇ, ਪਰੇ ਬਾਣੀ ਭਨੇ। ਮਨੁੱਖ ਨੂੰ ਚਾਹੀਦਾ ਕਿ ਪਰੇ ਕੀ ਪਿਆਰੀ ਪਿਆਰੀ ਜਿਹੜੀ ਬਾਣੀ ਹੈ ਬੋਲੀ ਹੈ ਉਹੀ ਭਨੇ ਕਹੀਏ ਬੋ ਕਹੇ ਉਹੀ ਆਖੇ ਉਹੀ ਬੋਲੇ ਪਿਆਰੀ ਪਿਆਰੀ ਬਾਣੀ। ਯਾ ਮੈਂ ਕਿਰਪਨਤਾ ਕੌਣ ਦੱਸੋ ਇਸ ਵਿੱਚ ਯਾ ਮੈਂ ਕਹੀਏ ਯਾ ਮੈਂ ਦਾ ਅਰਥ ਆ ਯਾ ਮੈਂ ਇਸ ਮੈਂ ਕਹੀ ਵਿੱਚ ਇਸ ਵਿੱਚ ਦੱਸੋ ਕਿਰਪਨਤਾ ਕਹੀਏ ਸੂਮਤਾ ਕੰਜੂਸ ਬੁਣਾ ਹੈ ਕੰਜੂਸੀ ਕੌਣ ਕਹੀਏ ਕਾਹਦੀ ਕਰਨੀ ਕੌਣ ਦਾ ਅਰਥ ਕਿਉਂ ਕਿਉਂ ਵੀ ਕਿਉਂ ਕਰਨੀ ਜਾਂ ਕਾਹਦੀ ਕਰਨੀ ਵੀ ਵੇਖੋ ਕਾਹਦੀ ਸੂਮਤਾ ਹੀ ਕਰਨੀ ਆ ਪਿਆਰੇ ਬਚਨ ਬੋਲਣ ਵਿੱਚ ਜਿਹੜਾ ਆਉਂਦਾ ਉਹਨੂੰ ਸਤਿਕਾਰ ਆਓ ਜੀ ਮਹਾਰਾਜ ਬੈਠੋ ਜੀ ਭੈਣ ਜੀ ਭਾਈ ਜੀ ਵੀਰ ਜੀ ਹਾਂਜੀ ਇਸ ਤਰ੍ਹਾਂ ਇਹ ਆਦਰਕ ਵਚਨ ਬੋਲਣ ਵਿੱਚ ਕੋਈ ਮੁੱਲ ਨਹੀਂ ਨਾ ਲੱਗਦਾ ਸਗੋਂ ਤਿੰਨਾਂ ਭਾਵਨਾ ਵਿੱਚ ਅਸਥਾਨਾਂ ਵਿੱਚ ਆਨੰਦ ਹੀ ਆਨੰਦ ਹੁੰਦਾ ਸਤਿਕਾਰ ਹੁੰਦਾ ਅਤੇ ਪਿਆਰੇ ਬਚਨ ਬੋਲਣੇ ਚਾਹੀਦੇ ਕਿਉਂਕਿ ਮਿੱਠ ਬੋਲਣਾ ਜੀ ਹਾਂ ਮਿੱਠ ਬੋਲਣਾ ਹਰ ਸੱਜਣ ਸੁਆਮੀ ਮੋਰਾ ਪਰਮੇਸ਼ਰ ਵੀ ਮਿੱਠੇ ਤੇਰੇ ਬੋਲ ਹਾਂਜੀ ਨੇਕੀ ਤੇਰੀ ਪਗੜੀ ਮਿੱਠੇ ਤੇਰੇ ਬੋਲ ਮਿੱਠੇ ਮਿੱਠੇ ਪਰਮੇਸ਼ਰ ਦੇ ਬਚਨ ਆ ਕੋਇਲ ਵੀ ਮਿੱਠੀ ਆਵਾਜ਼ ਕਰਕੇ ਹੀ ਸਤਿਕਾਰ ਪਾਉਂਦੀ ਹੈ ਰੰਗ ਤਾਂ ਉਹਦਾ ਕਾਲਾ ਹੀ ਹੈ ਭਾਵੇਂ ਪਰ ਇਹ ਬਚਨਾਂ ਕੇ ਬੋਲ ਤੇ ਦੇਖੋ ਸਹਿ ਤਾਂ ਕੋਈ ਡਾ ਔਖੇ ਨਹੀਂ ਹੈ ਸ਼ਬਦਾਂ ਫਿਰ ਵੀ ਵਾਰ ਵਾਰ ਬੋਲ ਕੇ ਦੱਸੀਦਾ ਤਾਂ ਜੋ ਸੁਣਨ ਪੜ੍ਹਨ ਵਾਲਿਆਂ ਕੋਈ ਪਰੇਸ਼ਾਨੀ ਨਾ ਵੇਖ ਨਾਖਣ ਸਮਝ ਨਹੀਂ ਆਈ ਛੇਤੀ ਲੰਘਾ ਦਿੰਦੇ ਪਰੇ ਬਚਨ ਪਿਆਰੇ ਪਿਆਰੇ ਮਿੱਠੇ ਮਿੱਠੇ ਬਚਨ ਕੇ ਕਹੀਏ ਦੇ ਬੋਲਦੇ ਕਹੀਏ ਬੋਲਣ ਨਾਲ ਹੋਤ ਪਰਮੋਤਰ ਪਾਉਣ ਤਿੰਨਾਂ ਲੋਕਾਂ ਵਿੱਚ ਹੀ ਪ੍ਰਮੋਦ ਕਹੀਏ ਵਿਸ਼ੇਸ਼ ਕਰਕੇ ਖੁਸ਼ੀ ਹੋਤ ਕਹੀਏ ਹੁੰਦੀ ਮਿੱਠੇ ਦੇ ਪਿਆਰੇ ਬਚਨ ਸੁਣ ਕੇ ਸਾਰੇ ਲੋਕ ਪ੍ਰਸੰਨ ਹੋ ਜਾਂਦੇ ਤਾਂ ਤੇ ਪ੍ਰਿਆ ਬਾਣੀ ਭਨੇ ਇਸ ਕਰਕੇ ਅਤੇ ਇਸ ਕਰਕੇ ਇਸ ਵਾਸਤੇ ਪਿਆਰੀ ਜਿਹੜੀ ਪਿਆਰੀ ਪਿਆਰੀ ਮਿੱਠੀ ਮਿੱਠੀ ਬਾਣੀ ਆ ਉਹੀ ਭਨੇ ਕਹੀ ਉਚਾਰਨ ਕਰੇ ਕਹੇ ਜਾਂ ਮੈਂ ਕਹੀਏ ਇਸ ਦੇ ਵਿੱਚ ਕਾਹਦੀ ਕੰਜੂਸੀ ਕਰਨੀ ਕੌਣ ਕਹੀ ਕਾਹਦੀ ਕੰਜੂਸੀ ਕਰਨੀ ਹਾਂ ਪਿਆਰੇ ਪਿਆਰੇ ਬਚਨ ਬੋਲਣ ਨਾਲ ਕੋਈ ਪੈਸਾ ਨਹੀਂ ਲੱਗਦਾ ਖਰਚ ਨਹੀਂ ਹੁੰਦਾ ਇਸ ਲਈ ਮਿੱਠੇ ਦੇ ਪਿਆਰੇ ਬਚਨ ਬੋਲਣੇ ਚਾਹੀਦੇ ਤਾਂ ਜੋ ਅਗਲੇ ਦਾ ਮਨ ਤੁਸੀਂ ਮੋਹ ਲਓ ਮਨੋਹਰ ਬਚਨ ਬੋਲੋ ਚੋ ਬਈ ਸੱਤ ਬਚਨ ਅਰ ਪਿਆਰੋ ਜੋ ਹੁਣੇ ਦੋਹਰੇ ਵਿੱਚ ਇਹ ਗੱਲ ਦੱਸਣ ਲੱਗ ਗਏ ਬੜਾ ਇਹਦੇ ਵਿੱਚ ਸਿਧਾਂਤ ਆ ਕਹਿੰਦੇ ਵੀ ਭਾਵੇਂ ਸੱਚ ਕਿਹੜਾ ਬਚਨ ਬੋਲਣਾ ਚਾਹੀਦਾ ਕਿਹੜਾ ਨਹੀਂ ਅਤੇ ਕਿੱਦਾਂ ਬੋਲਣਾ ਕਿੱਦਾਂ ਨਹੀਂ ਬੋਲਣਾ ਹੁਣ ਇਹਦੇ ਵਿੱਚ ਇਹੀ ਜਿਹੜਾ ਦੱਸਣ ਸੱਤ ਬਚਨ ਔਰ ਪਿਆਰੋ ਜੀ ਜੋ ਇਹ ਕਹੀਏ ਜਿਹੜਾ ਬਚਨ ਸੱਤ ਸੱਚਾ ਹੈ ਹਾਂਜੀ ਜੋ ਜਿਹੜਾ ਸੱਚ ਬਚਨ ਆ ਪਾ ਸੱਚਾ ਬਚਨ ਆ ਸੱਚਾ ਵਾਗ ਆ ਔਰ ਪਿਆਰੋ ਜੀ ਅਤੇ ਪਿਆਰੋ ਜਿਹੜਾ ਦਿਲ ਨੂੰ ਪਿਆਰਾ ਲੱਗਣ ਵਾਲਾ ਹੁੰਦਾ ਹੈ ਜਾਂ ਵੀ ਜਿਹੜਾ ਪਿਆਰਾ ਬਚਨ ਆ ਅਤੇ ਸੱਚਾ ਬਚਨ ਆ ਬੁੱਧ ਮਾਨ ਜਨ ਭਾਕੇ ਸੋਈ ਬੁੱਧ ਮਾਨ ਜਿਹੜਾ ਬੁੱਧੀਮਾਨ ਹੈ ਨਾ ਬੁੱਧ ਵਾਲਾ ਪੁਰਸ਼ ਆ ਚੰਗੀ ਅਗਣ ਵਾਲਾ ਜਨ ਪੁਰਸ਼ ਆ ਮਨੁੱਖ ਆ ਭਾਕੇ ਸੋਈ ਕਹਿੰਦੇ ਸੋਈ ਕਹੀਏ ਉਹੀ ਉਹ ਭਾਕੇ ਕਹੀਏ ਭਾਕ ਦਾ ਆਖਦਾ ਉਚਾਰਨ ਕਰਦਾ ਸੱਚਾ ਬਚਨ ਅਤੇ ਪਿਆਰਾ ਬੁੱਧੀ ਵਾਲੇ ਤਾਂ ਉਹੀ ਜਾਂਦੇ ਹੈ ਫਾਲਤੂ ਨਹੀਂ ਬੋਲਦੇ ਪ੍ਰੇ ਨਾ ਹੋਇਆ ਪੁਨ ਵਾਕ ਸੱਤ ਹੈ ਕਹਿੰਦੇ ਪੁਨ ਕਹੀਏ ਪ੍ਰੇ ਨਾ ਹੋਏ ਪਿਆਰਾ ਨਾ ਹੋਵੇ ਬਚਨ ਹਾਂਜੀ ਪਿਆਰਾ ਨਾ ਹੋਵੇ ਉਹ ਫਿਰ ਵਾਕ ਸੱਤ ਹੈ ਬਚਨ ਪਰ ਜਿਹੜਾ ਉਹ ਸੱਚਾਈ ਹੈ ਬਚਨ ਸੱਚਾ ਆ ਅਤੇ ਪਿਆਰਾ ਨਹੀਂ ਆ ਪਰ ਹੈਗਾ ਉਹ ਹਾਂਜੀ ਕਹੇ ਨਾਹੀਂ ਸੋ ਸ਼ਬਦ ਮਤ ਹੈ ਇਹੋ ਕਹਿੰਦੇ ਉਹ ਬਚਨ ਕਹੇ ਨਾ ਹੀ ਸੋ ਉਹ ਸੋ ਦਾ ਅਰਥ ਉਹ ਬਚਨ ਨਾ ਹੀ ਕਹੀਏ ਨਹੀਂ ਕਹੇ ਕਹੀਏ ਕਹੇ ਨਾ ਹੀ ਉਹ ਬਚਨ ਕਹੇ ਮਤਲਬ ਕਹਿਣੇ ਨਹੀਂ ਉਹ ਬਚਨ ਚਾਹੀਦੇ ਜਿਹੜਾ ਪਿਆਰਾ ਨਾ ਹੋਵੇ ਫਿਰ ਹੈ ਉਹ ਸੱਚਾ ਪਰ ਪਿਆਰਾ ਨਾ ਹੋ ਸ਼ਬਦ ਮਤ ਹੈ ਸ਼ਬਦ ਕਹੀਏ ਇਹ ਵੇਦ ਵੇਦਾਂ ਦਾ ਮਤ ਕਹੀਏ ਇਹ ਸਿਧਾਂਤ ਆ। ਉਹ ਸ਼ਬਦ ਸ਼ਬਦ ਮਤ ਹੈ, ਉਹ ਸ਼ਬਦ ਸੋ ਕਹੀਏ ਉਹ ਸ਼ਬਦ ਕਹੀਏ ਸ਼ਬਦ ਮਤ ਕਹੀਏ ਮਤਾਂ ਕਹੇ ਕਹੀਏ ਕਹਿਣੇ ਕਰੇ ਨਾ ਹੀ ਕਹੇ ਕਿੱਦਾਂ। ਹੁਣ ਵੇਖੋ ਬਚਨ ਸੱਚਾ ਆ ਪਰ ਪਿਆਰਾ ਨਹੀਂ। ਕੋਈ ਬੰਦਾ ਕਾਣਾ ਅੱਖੋਂ ਹੋਵੇ, ਦੋਵੇਂ ਅੱਖਾਂ ਤੋਂ ਕਾਣਾ, ਉਸਨੂੰ ਆਖੇ ਕੋਈ ਉਹ ਕਾਣਿਆ ਇੱਧਰ ਆ, ਮੇਰੀ ਗੱਲ ਸੁਣ। ਹੁਣ ਇਹ ਗੱਲ ਤਾਂ ਸੱਚੀ ਆ ਪਰ ਉਹ ਮਨੁੱਖ ਵੀ ਕਾਣਾ ਹੀ ਹੈ, ਗੱਲ ਤਾਂ ਸੱਚੀ ਪਰ ਇਹ ਗੱਲ ਪਿਆਰੀ ਨਹੀਂ ਗੀ, ਕਿਉਂਕਿ ਉਸਦੇ ਮਨ ਨੂੰ ਜ਼ਰੂਰ ਠੇਸ ਪਹੁੰਚੂਗੀ ਵੀ ਮੈਨੂੰ ਕਾਣਾ ਆਖਿਆ। ਇਸ ਲਈ ਸੱਚੇ ਮਿੱਠੇ ਪਿਆਰੇ ਬਚਨ ਬੋਲਣੇ ਚਾਹੀਦੇ, ਨਿਹੰਗ ਸਿੰਘਾਂ ਦਾ ਬੋਲੇ ਤਾਂ ਹੀ ਪਿਆਰੇ ਹਨ। ਸੁਜਾਖਾ, ਹਾਂਜੀ ਉਹ ਕਾਣੇ ਨੂੰ ਸੁਜਾਖਾ ਕਹਿ ਦਿੰਦੇ ਤਾਂ ਉੱਥੇ ਕੋਈ ਗੁੱਸਾ ਨਹੀਂ ਆਉਂਦਾ, ਜੇ ਉਹਨੂੰ ਕਾਣਾ ਕਹਿਣ ਤਾਂ ਉੱਥੇ ਤਾਂ ਲੜਾਈ ਝਗੜਾ ਚੱਲ ਹੀ ਜਾਵੇ ਨਾ, ਵਿਚਾਰਾ ਦੁਖੀ ਹੋਊਗਾ ਕਿਉਂਕਿ ਦਿਖਣਾ ਨਹੀਂ, ਹੱਥੀਂ ਮਾਰਦਾ ਹੀ ਸਕੂਗਾ, ਮੂੰਹ ਬੋਲੂਗਾ ਜਾਂ ਅੰਦਰਿਆਂ 'ਤੇ ਵਿਚਾਰਾ ਵਿਸ ਘੋਲੂਗਾ, ਦੁੱਖ ਲੱਗੂਗਾ ਨਾ। ਜੋ ਬੰਦਾ ਹੋਵੇ ਜੋ ਉਹਨੂੰ ਉਹ ਕਹਿ ਦੀਏ, ਹੁਣ ਕੋਈ ਲੰਗੜਾ ਬੰਦਾ ਹੈ ਤੇ ਵਾਕ ਸਾਤੀ ਬਚਨ ਸਾਤੀ ਆ ਪਿਆਰਾ ਤਾਂ ਨਹੀਂ ਨਾ, ਉਹਨੂੰ ਕਵੇ ਇੱਧਰ ਆ ਲੰਗੜਿਆ, ਲੰਘ ਜੀ ਮਾਰਦਾ ਫਿਰਦਾ ਉਹਨੂੰ ਕਹਿੰਦਾ ਗੁੱਸਾ ਆਊਗਾ। ਕਹੇ ਨਾਹੀਂ ਕਦੀ ਨਾ ਕਹੇ ਇਹੋ ਜਿਹਾ ਬਚਨ ਸੱਚਾ ਭਾਵੇਂ ਹੋਏ ਪਿਆਰਾ ਜੇ ਨਾ ਹੋਵੇ ਤਾਂ। ਸੋ ਸ਼ਬਦ ਮਤ ਹੈ ਉਹ ਕਹੀਏ, ਇਹ ਸ਼ਬਦ ਵੇਦਾਂ ਦਾ ਮਤ ਸਿਧਾਂਤ ਆ, ਇਹੋ ਜਿਹਾ ਕੰਮ ਨਹੀਂ ਕਰਨਾ ਚਾਹੀਦਾ ਜਿਹਦੇ ਨਾਲ ਕਿਸੇ ਦਾ ਦਿਲ ਦੁਖੇ, ਕਿਉਂਕਿ ਪਿੱਛੇ ਬਹੁਤ ਕਹਿ ਆਏ ਹਾਂ। ਇਹ ਵੀ ਨਾ ਕਹੇ ਕਿ ਵੇਦਾ ਇੱਦਾਂ ਵੀ ਨਾ ਕਵੇ, ਕਹੇ ਨਾ ਹੀ ਸੋ ਸ਼ਬਦ ਮਤ ਹੈ, ਇਹਦਾ ਅਰਥ ਇੱਦਾਂ ਵੀ ਕੀਤਾ ਵੀ ਇਹ ਵੀ ਨਾ ਕਹੇ, ਨਾ ਕਹੇ ਇਹ ਨਾ ਕਹੇ ਕਿ ਸੋ ਸ਼ਬਦ ਮਤ ਹੈ, ਕਿ ਇਹ ਵੀ ਵੇਦ ਦਾ ਸਿਧਾਂਤ ਆ, ਆਪਣੇ ਕੋਲੋਂ ਬਣਾ ਕਹਿ ਦੇ ਵੀ ਫਿਰ ਕੀ ਤੂੰ ਕਾਣਾ ਦੇ ਕਾਣੇ ਨੂੰ ਕਾਣਾ ਕਹਿਣਾ, ਸੱਚ ਬੋਲਣਾ ਚਾਹੀਦਾ, ਇਹ ਵੇਦ ਦਾ ਸਿਧਾਂਤ ਸੱਚ ਬੋਲਣਾ ਚਾਹੀਦਾ, ਗਿਆਨਮਈ ਗ੍ਰੰਥਾਂ ਦਾ ਇਹ ਵਚਨ ਆ ਵੀ ਸੱਚ ਬੋਲਣਾ ਚਾਹੀਦਾ, ਅਤੇ ਸੱਚ ਕਹਿ ਕੇ ਅਗਲੇ ਦਾ ਦਿਲ ਹੀ ਨਾ ਢਾ ਦੇ ਕੇ ਛਾਲ ਮਾਰ ਕੇ ਅਗਲਾ ਮਾਰੀ ਜਾਏ। ਹੁਣ ਜਿਵੇਂ ਕੋਈ ਇਸਤਰੀ ਵਿਚਾਰੀ ਰੰਡੀ ਆ, ਉਸ ਨੂੰ ਰੰਡੀ ਕਹਿਣਾ ਯੋਗੀ ਨਹੀਂ, ਇਸ ਲਈ ਆਪਣੀ ਅਗਲਵਾੜੇ ਆਦਮੀ ਐਸਾ ਜੋ ਵਚਨ ਆ ਹੋਵੇ ਉਹ ਕਹਿੰਦੇ ਨਹੀਂ, ਰੰਡੀ ਨੂੰ ਰੰਡੀ ਨਹੀਂ ਕਹਿਣਾ ਚਾਹੀਦਾ। ਵਿਧਵਾ ਹੋ ਗਈ ਆ, ਉਹ ਰੱਬ ਦੀ ਦੇਣ ਆ, ਕਹਾਂਗੇ ਤਾਂ ਉਹਦਾ ਦਿਲ ਦੁੱਖ ਜਾਏਗਾ, ਸੌ ਆਪਾਂ ਨੂੰ ਵਾਧਵਾਵਾਂ ਦਊਗੇ ਕਿ ਤੁਸੀਂ ਵੀ ਰੰਡੇ ਹੀ ਹੋ ਜਾਓ ਤਾਂ ਚੰਗਾ ਹੈ, ਫਿਰ ਕੋਈ ਫਾਇਦਾ ਨਹੀਂ। ਲਾਗੇ ਮਦਰ ਝੂਠ ਹੈ ਵਾਕੋਂ, ਫਿਰ ਜੇਕਰ ਅਗਲੇ ਮਨੁੱਖ ਨੂੰ ਬਚਨ ਮਦਰ ਕਹੀਏ ਮਿੱਠਾ, ਲਾਗੇ ਕਹੀਏ ਲਾਗੇ, ਹਾਂਜੀ ਪਰ ਉਹ ਜਿਹੜਾ ਵਾਕੋ ਕਹੀਏ ਵਾਕ ਬਚਨ ਹੈ ਅਤੇ ਝੂਠਾ ਹੀ, ਝੂਠ ਹੈ ਵਾਕੋ ਬਚਨ ਝੂਠਾ ਪਰ ਅਗਲੇ ਨੂੰ ਮਿੱਠਾ ਲੱਗੇ। ਨਾਹੀਂ ਕਹੂੰ ਪ੍ਰਤ ਭਾ ਕੇ ਤਾਂ ਕੋ ਕਹੀਏ ਉਸ ਬਚਨ ਨੂੰ ਕਿਸੇ, ਕਹੂੰ ਕਹੀਏ ਕਿਸੇ ਪ੍ਰਤ ਕਹੀਏ ਤਾਂ ਹੀ ਭਾ ਕੇ ਉਚਾਰਨ ਨਾ ਕਰਨਾ ਕਰੇ। ਠੀਕ ਹੈ ਜੀ, ਨਾ ਹੀ ਕਹੋ ਪ੍ਰਤ ਭਾ ਕੇ ਤਾਂ ਕੋ ਲਾਗੇ ਮਦਰ ਝੂਠ ਹੈ ਵਾਕੋ, ਫੇ ਬਚਨ ਤੇ ਮਿੱਠਾ ਹੈ ਹਾਂਜੀ ਪਰ ਹੈ ਝੂਠਾ, ਲਾਗੇ ਮਦਰ ਮਿੱਠਾ ਲੱਗਣ ਡਿਆ ਹੈ ਪਰ ਝੂਠਾ। ਆਓ ਚੌਧਰੀ ਸਾਹਿਬ ਪਿੰਡ 'ਚ ਉਹਨੂੰ ਕੋਈ ਪੁੱਛਦਾ ਨਾ ਹੋਇਆ ਨੰਬਰਦਾਰ ਸਾਹਿਬ, ਹੁਣ ਬਚਨ ਤਾਂ ਵੇਖੋ ਝੂਠਾ, ਨੰਬਰਦਾਰ ਤਾਂ ਹੈ ਨਹੀਂ, ਉਹਨੂੰ ਮਿੱਠਾ ਬੜਾ ਲੱਗਣ ਡਿਆ ਵੀ ਨੰਬਰਦਾਰ ਮੈਂ। ਨਾ ਹੀ ਕਹੂੰ ਪ੍ਰਤ ਭਾ ਕੇ ਤਾਂ ਕੋ, ਉਸਨੂੰ ਵੀ ਕਿਸੇ ਤਾਂ ਹੀ ਨਾ ਆਖੇ, ਨਾ ਹੀ ਨਾ ਕਹੂੰ ਕਹੀਏ ਕਿਸੇ ਪ੍ਰਤ ਕਹੀਏ ਤਾਂ ਹੀ ਭਾ ਕੇ ਆਖੇ ਤਾਂ ਕੋ ਕਹੀਏ ਉਸ ਬਚਨ, ਤਾਂ ਕੋ ਕਹੀਏ ਤਾਂ ਕੋ ਦਾ ਅਰਥ ਆ ਇੱਥੇ ਉਸਨੂੰ, ਤਾਂ ਉਸਨੂੰ ਭਾਵ ਉਸ ਬਚਨ ਨੂੰ, ਨਾ ਨਾ ਕਹੂੰ ਪ੍ਰਤ ਕਿਸੇ ਪ੍ਰਤੀ ਆ ਭਾ ਕੇ ਕਹੇ, ਕਿਉਂਕਿ ਐਵੇਂ ਚੌਧਰੀ ਬਣਾ ਦਿਓਗੇ ਨੰਬਰਦਾਰ ਬਣਾ ਦਿਓਗੇ ਉਹ ਆਖੋ ਮੈਂ ਨੰਬਰਦਾਰ ਨੇ, ਐਵੇਂ ਕਹਿ ਦੀ ਆ ਥਾਣੇਦਾਰ ਆ, ਥਾਣੇਦਾਰ ਨਾ ਵੀ ਮਿੱਠਾ ਨਹੀਂ ਲੱਗਣ ਡਿਆ ਮੈਂ ਥਾਣੇਦਾਰ, ਫਿਰ ਉਹ ਉਠਾਣੇ ਦਰਦ ਨਹੀਂ ਨਾ ਹੈਗਾ, ਪਰ ਉਠਾਣੇਦਾਰ ਬਣ ਬਣ ਬਹੁਤ ਨੁਕਸਾਨ ਕਰ ਲੂ, ਐਵੇਂ ਕਿਸੇ ਨੂੰ ਬੰਦਾ ਚੰਗਾ ਬੋਲ ਕੇ ਮੈਂ ਠਾਣੇਦਾਰ ਹਾਂ ਫਿਰ ਲੜਾਈ ਝਗੜਾ ਆਜੂ ਘੁੱਟ ਖਾਊ ਨਾ ਆਖੇ, ਮਤਲਬ ਝੂਠਾ ਵਜਨ ਅਤੇ ਮਿੱਠਾ ਵਜਨ। ਆਓ ਥਾਣੇਦਾਰ ਸਾਹਿਬ, ਆਓ DSP ਸਾਹਿਬ, ਆਓ ਸਰਪੰਚ ਸਾਹਿਬ, ਨਾ ਆਖੇ ਜਦੋਂ ਸਰਪੰਚ ਹੈ ਹੀ ਨਹੀਂ ਆ, ਕਾਹਨੂੰ ਕਹਿਣਾ, ਜਾਂ ਐਵੇਂ ਕਹਿਣਾ ਵੀ ਇਹੋ ਸਮਝ ਲਓ ਕੁਝ ਵੀ ਵੀ ਸਰਪੰਚ ਹੈ ਨਹੀਂ ਆ, ਆਓ ਸਰਪੰਚ ਸਾਹਿਬ, ਮਿੱਠਾ ਵੀ ਆ, ਅਗਲੇ ਨੇ ਤਾਂ ਖੁਸ਼ ਹੋਣਾ ਹੀ ਹੋਣਾ, ਇਹ ਵੀ ਨਾ ਕਹਿੰਦੇ ਆਖੇ। ਇਹ ਸਨਾਤਨ ਧਰਮ ਸੰਤਨ ਕੋ, ਇਹ ਕਹਿੰਦੇ ਹੈ ਬੜਾ ਜਿਹੜਾ ਪੁਰਾਣਾ ਸਨਾਤਨ ਨਾ ਪੁਰਾਣੇ ਦਾ ਆਉਂਦਾ, ਇਹ ਬੜਾ ਹੀ ਪੁਰਾਣਾ ਸਾਧੂਆਂ ਦਾ ਸੰਤਾਂ ਦਾ ਧਰਮ ਆ, ਨਿਯਮ ਆ, ਪੁਰਾਣੇ ਆ, ਅਸੂਲ ਆ। ਵੀ ਇਹ ਜਿਹੜੇ ਸਿੱਖਿਆ ਸੰਤਾਂ ਸਾਧੂਆਂ ਦੀ ਆ, ਇਹੋ ਜਿਹੇ ਵਚਨ ਨਹੀਂ ਕਰਨੇ ਚਾਹੀਦੇ। ਇਹ ਸਨਾਤਨ ਧਰਮ ਸੰਤਨ ਕੋ, ਇਹ ਜਿਹੜਾ ਸੰਤਾਂ ਮਹਾਤਮਾ ਦਾ ਪੁਰਾਣਾ ਹੀ ਧਰਮ ਆ, ਚੱਲਿਆ ਜਾ ਰਿਹਾ, ਇਹ ਅਨੁਗਾਮੀ ਯੋਗ ਜਨਨ ਕੋ, ਇਹਨਾਂ ਬਚਨਾਂ ਦੇ ਅਨੁਗਾਮੀ ਕੇ ਅਨੁਸਾਰ ਹੀ ਜਨਨ ਬਹੁ ਵਾਚਕ, ਇਸ ਕਰਕੇ ਤੇ ਵੀ ਪੁਰਸ਼ਾਂ ਨੂੰ ਚੱਲਣਾ ਯੋਗ ਠੀਕ ਆ। ਇਹ ਅਨੁਗਾਮੀ ਇਹਨਾਂ ਦੇ ਅਨੁਸਾਰ ਹੀ, ਅਨੁਗਾਮੀ ਅਤੇ ਅਨੁਸਾਰੀ ਦਾ, ਇਹਨਾਂ ਬਚਨਾਂ ਦੇ ਅਨੁਸਾਰ ਹੀ ਹੋ ਕੇ ਹੀ ਜਨਨ ਕਹੀਏ ਪੁਰਸ਼ਾਂ ਨੂੰ, ਮਨੁੱਖਾਂ ਨੂੰ ਚੱਲਣਾ ਯੋਗ ਆ, ਜੋ ਸੰਤ ਮਹਾਤਮਾ ਕਹਿੰਦੇ ਆ। ਕਿਉਂਕਿ ਪਿੱਛੇ ਵੀ ਕਿਹਾ ਵੀ ਸੰਤਾਂ ਦੀ ਜਿਹੜੀ ਗਿਰਾ ਬਾਣੀ ਆ, ਉਹਨੂੰ ਹਿਰਦੇ 'ਚ ਵਸਾ ਅਤੇ ਭਰਮ ਛੱਡ, ਮਤਲਬ ਖੁਦ ਸਿਆਣਾ ਨਾ ਬਣ ਅਤੇ ਸੰਤਾਂ ਦੇ ਆਧਾਰ 'ਤੇ ਹੋ ਕੇ ਚੱਲ, ਇਨ ਅਨੁਗਾਮੀ ਯੋਗ ਜਨਨ ਕੋ। ਇੱਥੇ ਇਹ ਅਨੁਗਾਮੀ ਲਿਖਿਆ, ਇਹ ਪਾਠ ਨਹੀਂ ਆ, ਇਹਨੇ ਇਨ ਅਨੁਗਾਮੀ ਯੋਗ ਜਨਨ ਕੋ, ਇਹਨ ਕਹੀਏ ਇਹਨਾਂ ਅਨੁਗਾਮੀ ਕਹੀ ਅਨੁਸਾਰ, ਇਹਨਾਂ ਅਨੁਸਾਰ ਹੀ ਚੱਲਣਾ ਜਿਹੜਾ ਨਾ ਯੋਗ ਲਾਇਕ ਆ ਜਨਨ ਕੋ ਕਹੀਏ ਮਨੁੱਖਾਂ ਨੂੰ ਪੁਰਸ਼ਾਂ ਨੂੰ। ਉਹਦੇ ਵਿੱਚ ਭਾੜਾ ਜਿਵੇਂ ਸੰਤ ਕਹਿੰਦੇ ਆ ਉਸੇ ਤਰ੍ਹਾਂ ਹੀ ਚੱਲੋ ਭਾਈ। 2-7-4-1 ਤੋਟ ਕਿੱਕ, 2-7-4-1 ਅਧਿਆਇ ਦੀ ਸਮਾਪਤੀ ਦੇ ਵਿੱਚ ਛੰਦਾਂ ਦੀ ਗਿਣਤੀ ਕਰਕੇ ਦੱਸਦੇ ਆ ਵੀ ਇਸ ਅਧਿਆਇ ਵਿੱਚ ਦੋ ਕਹੀਏ ਦੋਹਰੇ, ਦੋਹਰੇ ਸੱਤ ਆ ਆਏ, ਚੌ ਕਹੀਏ ਚੌ ਬਈ ਇੱਕ ਆਈ ਆ, ਤੋਟਕ ਇੱਕ, ਤੋਟਕ ਸਿਆਰੀ ਵਿੱਚ ਨਿਕਲ ਗਈ ਈੜੀ, ਅਤੇ ਤੋਟਕ ਇੱਕ ਭਾਵ ਇੱਕ ਤੋਟਕ ਛੰਦ ਆਇਆ ਹੈ। ਉਬੇ ਸਵਾਈਏ ਜਾਨ, ਜਿਹੜੇ ਸਵਾਈਏ ਉਬੇ ਕਹੀਏ ਦੋ, ਜਾਣ ਕਹੀਏ ਜਾਣਨਾ ਕਰੋ, ਜਾਣ ਲੈਣਾ ਕਰੋ, ਬ੍ਰਿਤ ਇਕਾਦਸ ਬ੍ਰਿਤ ਕੀ, ਬ੍ਰਿਤ ਇਕਾਦਸ ਬ੍ਰਿਤ ਕੀ। ਪਹਿਲੇ ਬ੍ਰਿਤ ਦਾ ਅਰਥ ਹੈਗਾ ਛੰਦ, ਸਮਝ ਗਏ ਜੀ, ਅਤੇ ਦੂਜੇ ਬ੍ਰਿਤ ਦਾ ਅਰਥ ਆ ਬਿਰਥੀ। ਇਹ ਜਿਹੜੇ ਕਹਿੰਦੇ ਸੰਪੂਰਨ ਕਿੰਨੇ ਹੋ ਗਏ 11 ਬ੍ਰਿਤ ਕਹੀਏ ਛੰਦ, 7 ਦੋਹਰੇ 24 ਇੱਕ ਕਿੰਨੇ ਹੋ ਗਏ 8, ਤੋੜਕ ਇੱਕ 9 ਅਤੇ 2 ਸਵਾਈਏ 11। ਕਹਿੰਦੇ ਇਹ 11 ਬ੍ਰਿਤ ਕਹੀਏ ਛੰਦ ਹੋ ਗਏ, ਇਕਾਦਸ ਦਾ ਅਰਥ ਹੁੰਦਾ 11, 11 ਬ੍ਰਿਤ ਕਹੀਏ ਛੰਦ ਹੋ ਗਏ ਆ। ਜੋ ਬ੍ਰਿਤ ਕੀ, ਜੋ ਕਹੀਏ ਬ੍ਰਿਤ ਕਹੀਏ ਬ੍ਰਿਤੀ ਦੀ, ਬਿਰਤੀ ਦੀ ਜਿਹੜੀ ਅੰਤ ਮਨ ਦੀ ਬਿਰਤੀ ਹੈ ਉਹਦੀ ਮੈਲ, ਨਿਬਿਰਤ ਨਿਦਾਨ, ਜੋ ਉਹਦੇ ਅੰਦਰ ਜਿਹੜੀ ਬਿਰਤੀ ਅੰਦਰ ਮੈਲ ਆ ਉਹਨੂੰ ਮਲੀਨਤਾ ਨੂੰ ਨਿਬਿਰਤ ਕਹੀਏ, ਨਿਰਬਿਰਤ ਭਾਵ ਖਤਮ ਕਰਨ, ਮੇਟਣ ਦਾ ਨਿਦਾਨ ਕਹੀਏ ਕਾਰਨ ਹਾਂ। ਭਾਵ ਜੋ ਵੀ ਇਹਨਾਂ ਛੰਦਾਂ ਦੇ ਸਿਧਾਂਤ ਨੂੰ ਧਾਰਨ ਕਰੇਗਾ, ਪੜ੍ਹ ਕੇ ਵਿਚਾਰ ਕਰੇਗਾ, ਧਿਆਨ ਕਰੇਗਾ, ਉਸਦੀ ਬੁੱਧੀ ਦੇ ਸਾਰੇ ਪਾਪ ਖਤਮ ਹੋ ਜਾਣਗੇ, ਭਾਵ ਮਨ ਦੀ ਜਿਹੜੀ ਬਿਰਤੀ ਅਸ਼ੁੱਧ ਹੋ ਜਾਏਗੀ ਅਤੇ ਮੈਲ ਨਿਵਿਰਤ ਹੋ ਜਾਏਗੀ। ਭਾਵ ਇਹ ਜਿਹੜੇ ਮਨ ਦੇ ਬਿਰਤੀ ਦੀ ਮੈਲ ਆ ਨਾ, ਬ੍ਰਿਤ ਇਹ ਵੀ ਧਿਆਨ ਰੱਖਣਾ ਜਿਹੜਾ ਬਾਬੇ ਸਿਹਾਰੀ ਪੈਚ ਰਾਰਾ ਤੱਤਾ ਪਹਿਲਾ ਬ੍ਰਿਤ ਉਹਦੇ ਸ਼ਾਨਦਾਰ ਤੇ ਆ ਅਤੇ ਜਿੱਥੇ ਬਾਬੇ ਸਿਹਾਰੀ ਬਾਬੇ ਪੈਚ ਰਾਰਾ ਤੱਤੇ ਨੂੰ ਸਿਹਾਰੀ ਪਾਈ ਨਾ ਤੱਤੇ ਨੂੰ ਸਿਹਾਰੀ ਉਹ ਦਾ ਅਰਥ ਬਿਰਤੀ ਹੈ ਅਤੇ ਬਿਰਤੀ ਹਮੇਸ਼ਾ ਮਨ ਦੀ ਹੁੰਦੀ ਹੈ। ਆਹ 11 ਛੰਦ ਮਨ ਦੀ ਜਿਹੜੀ ਮੈਲ ਆ ਉਹਨੂੰ ਨਿਵਿਰਤ ਕਰਨ ਭਾਵ ਦੂਰ ਕਰਨ ਸਾਫ ਕਰਨ ਦੇ ਵਿੱਚ ਨਿਦਾਨ ਕਹੀਏ ਕਾਰਨ ਆ ਸਬੱਬ ਆ ਇਹਨਾਂ ਨੂੰ ਤੁਸੀਂ ਆਪਣੇ ਹਿਰਦੇ ਵਿੱਚ ਪਾਈ ਧਾਰੋ ਮਨ ਵਿੱਚ ਧਾਰੋ ਅਤੇ ਮਨ ਦੀ ਮੈਲ ਕੱਟੀਏ। ਮਨ ਕੀ ਕੱਟੀਏ ਮੈਲ ਜੇ ਮਹਾਂਮਾਕ ਅਨੁਸਾਰ ਮਨ ਦੀ ਮੈਲ ਜਿਹੜੀ ਆਪਾਂ ਭਾਈ ਕੱਟੀਏ। ਇਤ ਸ਼੍ਰੀ ਸਾਰ ਕਦਾਵਲੀ ਇਤ ਕਹੀਏ ਇੱਥੇ ਸਿਰੋਮਣੀ ਸਾਰ ਕਦਾਵਲੀ ਗ੍ਰੰਥ ਦਾ ਜੋ ਤਾਸ ਕਹੀ ਸਭ ਤੋਂ ਅਧਿਆਏ ਸਾ ਤਾਸ ਕਹੀਏ ਅਤੇ ਇਸਦਾ ਜਾਂ ਇਸਦਾ ਸਭ ਤੋਂ ਸਤਵਾਂ ਜਿਹੜਾ ਅਧਿਆਏ ਆ ਉਹ ਇਤੀ ਕਹੀਏ ਅਤੇ ਸਮਾਪਤ ਹੁੰਦਾ ਹੈ। ਤਾਵੇਂ ਵਾਕ ਅਨੁਰੂਪ ਇਹਦੇ ਤਾਵੇਂ ਕਹੀਏ ਇਸ ਦੇ ਵਿੱਚ ਤਾਂ ਦਾ ਅਰਥ ਹੁੰਦਾ ਇਹ ਸੀ ਇਹ ਮੈਂ ਕਹੀ ਵਿੱਚ ਇਸ ਵਿੱਚ ਜਾਂ ਇਸ ਵਿੱਚ ਅਤੇ ਇਸ ਕਹੀਏ ਕਿਹਦੇ ਵਿੱਚ ਇਸ ਅਧਿਆਇ ਦੇ ਵਿੱਚ ਕਹਿੰਦੇ ਆ ਕਾ ਵਾਕ ਜਿਹੜੇ ਬਚਨਾਂ ਦਾ ਨਿਰੂਪ ਕਹੀਏ ਨਿਰੂਪਣ ਕੀਤਾ ਵਰਣਨ ਕੀਤਾ ਕਥਨ ਕੀਤਾ ਹੈ ਕਵ ਹਰਦਿਆਲ ਸੁਭਾਏ ਕਵੀ ਹਰਦਿਆਲ ਪੰਡਿਤ ਜੀ ਨੇ ਸੁਭਾਏ ਕਹੀਏ ਸ੍ਰੇਸ਼ਟ ਭਾਵਨਾ ਦੇ ਨਾਲ ਸ੍ਰੇਸ਼ਟ ਭਾਵਨਾ ਨਾਲ ਪੰਡਿਤ ਹਰਦਿਆਲ ਜੀ ਨੇ ਕਵੀ ਰੂਪ ਬਣ ਕੇ ਸਾਰਗਤਾਵਲੀ ਗ੍ਰੰਥ ਲਿਖਿਆ ਅਤੇ ਇਹ ਸੱਤਵੇਂ ਅਧਿਆਇ ਦੇ ਵਿੱਚ ਅਤੇ ਇਸ ਅਧਿਆਇ ਦੇ ਵਿੱਚ ਵਾਕਾਂ ਦਾ ਸ੍ਰੇਸ਼ਠ ਵਾਕਾਂ ਦਾ ਨਿਰੂਪ ਕਹੀਏ ਨਿਰੂਪਣ ਕੀਤਾ ਹੈ। ਫੁੱਲਾਂ ਸੁੱਖਾਂ ਦੀ ਖਿਮਾ ਜੀ ਵਿਚਾਰਾਂ ਦੀ ਸਮਾਂ ਹਿਤ ਸ੍ਰੀ ਸਾਰ ਕਤਾਵਲੀ ਤਾਸ ਸਭ ਤੋਂ ਅਧਿਆਏ ਤਾਵੇਂ ਵਾਕ ਨਿਰੂਪਿਓ ਕਵੇ ਹਰ ਦਿਆਲ ਸੁਭਾਏ। ਇਹ ਯਾਦ ਰੱਖਣਾ ਜਦੋਂ ਪਾਠ ਇੱਦਾਂ ਗਿਆ ਸੁਭਾਏ ਅਰਥ ਕਰਨਾ ਇਹਦਾ ਭਾਵਨਾ ਸਹਿਤ ਵਾਲਾ ਸ੍ਰੇਸ਼ਠ ਭਾਵਨਾ ਨਾਲ ਅਤੇ ਇਹਦਾ ਪਾਠ ਹੀ ਸੁਭਾਏ ਕਰਨਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।